दंडौत बंदन अनिकवार सर्व कला समरथ डोलन ते राखहो प्रभु नानक दे कर हथ जाहि कुल ते प्रगट होए ताहि कुल को नाम पुन द्वादस गुरिंद कौ मेरी है प्रणाम। कहा प्रभु तुच्छ बुद्ध हमारी वर्ण सकौ महिमा जो तिहारी हम ना सकत कर सिफत तुम्हारी आप ले हो तुम कथा सुधारी। परम सतिकार योग सतगुरु जी दे पावन पवित्र दरबार विच हाजरीन गुरु सवारे सतसंगी माई भाई सतगुरु सच्चे पातशाह दी बख्शिश नाल आप जी गुरु बख्शिया होया नाम जप रहे हो नेत्रां करके सतगुरु जी दे पावन पवित्र दर्शन करन दा साध संगत दे दर्शन करन दा सुभाग सानू प्राप्त हुंदा है। श्रवणा करके गुरु जस गुरबाणी आप जी श्रवण करदे हो मैं अर्ज करांगा एक बार कृपा करो दास नूं कुछ अर्जा करन दी समर्था बख्शन वास्ते एक बार गज के कहो धन श्री सतगुरु राम सिंह सच्चे पातशाह जी। एक बार फिर कृपा करो कोई रसना वांझी ना रहे जिस सतगुरु ने साडे ते बख्शिश करके जिथे सानू संसारिक सुख बख्शिश कीते उथे परम सुख दी बख्शिश लई नाम जपण दा एहो जिहा सुहावना अवसर बख्शिश कीता जिन्हां दी पावन चरण शरण विच सानू सारिआं नूं बैठण दा सुभाग प्राप्त होया जिन्हां दीआं खुशियां जिन्हां दा प्यार असीं सारिआं ने माणिया है। आओ उस सतगुरु जी नूं धन आखिए गज के कहो धन श्री सतगुरु जगजीत सिंह सच्चे पातशाह जी। हाजरा हजूर पातशाह दे चरणा च नमस्कार करिए गज के आखिए धन श्री सतगुरु उदय सिंह सच्चे पातशाह जी। गुरु सवारियो भाई साहब भाई गुरदास जी का जिन्हां नूं सिख धर्म दे वेद व्यास आख्या जांदा एक बड़ा सुंदर बचन है वो अपनियां वारां विच गुरसिख दी मंजिल दी गल करदे ने। गुरसिख कौन है और गुरसिख नूं प्राप्ति किस दी हुंदी है ओदी मंजिल की है ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਭਾਈ ਸਾਹਿਬ ਜੀ ਨੇ ਇੱਥੇ ਬਚਨ ਕੀਤਾ ਹੈ ਕਿ ਸੰਸਾਰ ਵਿੱਚ ਜਾਂ ਤੇ ਸਤਿਗੁਰੂ ਜਾਗਦਾ ਕਿਉਂਕਿ ਗੁਰਬਾਣੀ ਵਿੱਚ ਪਾਠ ਆਇਆ ਸਤਿਗੁਰ ਜਾਗਤਾ ਹੈ ਦੇਓ, ਇਹ ਵੀ ਬਚਨ ਆਇਆ ਹੈ। ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ, ਸਾਰਾ ਸੰਸਾਰ ਸੁੱਤਾ ਪਿਆ ਤੇ ਉਸ ਜਾਗਦੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਸਿੱਖ ਵੀ ਜਾਗਦੇ ਨੇ, ਬਾਕੀ ਸਾਰਾ ਸੰਸਾਰ ਸੁੱਤਾ ਪਿਆ ਹੈ। ਇੱਕ ਛੋਟੀ ਜਿਹੀ ਕਹਾਣੀ ਹੈ ਕਿ ਕਹਿੰਦੇ ਨੇ ਪਾਗਲਖਾਨਾ ਹੈ, ਉਸ ਪਾਗਲਖਾਨੇ ਦੇ ਵਿੱਚ ਇੱਕ ਪਾਗਲ ਦਿੱਤਾ ਹੋਇਆ ਅੰਦਰ। ਉਸ ਨੇ ਆਖਿਆ ਪਾਗਲਖਾਨੇ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਕਿ ਮੈਨੂੰ ਇੱਕ ਕਾਗਜ਼ ਤੇ ਇੱਕ ਕਲਮ ਚਾਹੀਦੀ ਹੈ, ਮੈਂ ਕੁਝ ਲਿਖਣਾ ਚਾਹੁੰਦਾ। ਪਾਗਲਖਾਨੇ ਦੇ ਪ੍ਰਬੰਧਕਾਂ ਨੇ ਕਿਸੇ ਗੱਲ ਵੱਲ ਧਿਆਨ ਨਾ ਦਿੱਤਾ। ਨਾਲ ਦੀ ਕੋਠੜੀ ਵਿੱਚ ਇੱਕ ਦੂਸਰਾ ਆਦਮੀ ਸੀ, ਉਹੋ ਜਿਹਾ ਹੀ, ਉਸ ਦੇ ਕੋਲ ਕੁਝ ਕੋਲੇ ਪਏ ਹੋਏ ਸਨ ਉਸ ਕਮਰੇ ਵਿੱਚ। ਉਹਨੇ ਕੋਲੇ ਫੜ ਫੜ ਕੇ ਉਸ ਦੇ ਕਮਰੇ ਵਿੱਚ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਕੋਲੇ ਉਸ ਦੇ ਕਮਰੇ ਵਿੱਚ ਗਏ, ਉਸ ਪਾਗਲ ਜਾਣੇ ਜਾਂਦੇ ਆਦਮੀ ਨੇ ਕੀ ਕੀਤਾ ਕਿ ਉਹਨਾਂ ਕੋਲਿਆਂ ਦੇ ਨਾਲ ਕੰਧ ਉੱਤੇ ਕੁਛ ਲਿਖਣਾ ਸ਼ੁਰੂ ਕਰ ਦਿੱਤਾ। ਉਸਨੇ ਇੱਕ ਆਦਮੀ ਦੀ ਫੋਟੋ ਬਣਾਈ, ਇੱਕ ਖੋਤੇ ਦੀ ਫੋਟੋ ਬਣਾਈ, ਆਦਮੀ ਦੇ ਹੱਥ ਵਿੱਚ ਡੰਡਾ ਫੜਿਆ ਹੋਇਆ ਤੇ ਉਹਦੇ ਉੱਤੇ ਲਿਖ ਦਿੱਤਾ ਚੱਲ ਬੇਟਾ। ਇੰਨਾ ਲਿਖ ਕੇ ਤੇ ਉਸ ਦਾ ਜਿਹੜਾ ਲਿਖਣ ਦਾ ਕਾਰਜ ਸੀ ਉਸ ਨੂੰ ਜਾਪਿਆ ਸੰਪੂਰਨ ਨਹੀਂ ਹੋਇਆ, ਬਾਕੀ ਉਸਨੇ ਜਿੰਨੀ ਕੰਧਾਂ ਸਨ ਚਾਰ ਚੁਫੇਰੇ ਦੀਆਂ ਸਾਰੀਆਂ ਦੇ ਉੱਤੇ ਲਿਖ ਦਿੱਤਾ ਚੱਲ ਬੇਟਾ ਚੱਲ ਬੇਟਾ ਚੱਲ ਬੇਟਾ। ਪਾਗਲਖਾਨੇ ਵਾਲੇ ਜਦੋਂ ਆਏ ਤੇ ਸਾਰੀਆਂ ਕੰਧਾਂ ਚੱਲ ਬੇਟਾ ਨਾਲ ਭਰੀਆਂ ਹੋਈਆਂ ਉਹਨਾਂ ਨੇ ਵੇਖੀਆਂ। ਉਹ ਹੈਰਾਨ ਵੀ ਸਨ, ਗੁੱਸੇ ਵੀ ਹੋਏ, ਪਰ ਉਸਨੂੰ ਗੁੱਸੇ ਦਾ ਕੀ ਅਸਰ ਸੀ? ਅਸਲ ਵਿੱਚ ਇਹ ਕਹਾਣੀ ਕਿਸੇ ਪਾਗਲ ਦੀ ਨਹੀਂ, ਇਹ ਕਹਾਣੀ ਆਮ ਦੁਨੀਆਦਾਰ ਮਨੁੱਖ ਦੀ ਹੈ। ਜਿਹੜਾ ਸਾਧ ਸੰਗਤ ਵਿੱਚ ਜਾ ਕੇ ਤੇ ਜਿਸ ਨੇ ਇਹ ਸੁਣ ਲਿਆ ਕਿ ਇਹ ਮਨ ਸੁੱਤਾ ਹੋਇਆ, ਇਹ ਸੁਣ ਲਿਆ ਕਿ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ, ਇਹ ਸੁਣ ਲਿਆ ਕਿ ਜਾਗ ਰੇ ਮਨ ਜਾਗਣ ਹਾਰੇ, ਉਸ ਨੇ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਹੇ ਮੇਰੇ ਮਨ ਜਾਗ ਪਾਓ ਜਾਗ ਪਾਓ ਜਾਗ ਪਾਓ। ਜਦੋਂ ਉਹ ਪ੍ਰਬੰਧਕਾਂ ਨੇ ਉਸ ਨੂੰ ਪੁੱਛਿਆ ਸੀ ਕਿ ਇੰਨਾ ਜ਼ਿਆਦਾ ਲਿਖਣ ਦੀ ਕੀ ਲੋੜ ਸੀ, ਜਦੋਂ ਇੱਕ ਵਾਰੀ ਲਿਖ ਦਿੱਤਾ ਚੱਲ ਬੇਟਾ ਤੇ ਫਿਰ ਬਾਰ ਬਾਰ ਚੱਲ ਬੇਟਾ ਲਿਖਣ ਦੀ ਕੀ ਲੋੜ ਸੀ? ਕਹਿੰਦਾ ਹੁਣ ਇਹ ਤੁਰੇ ਦੇ ਫੇਰ ਹੀ ਰੁਕੇ ਨਾ ਵੀ ਚੱਲ ਬੇਟਾ ਆਖਣ, ਇਹ ਚੱਲਦਾ ਨਹੀਂ, ਇਸ ਵਾਸਤੇ ਇਹਨੂੰ ਆਖਣਾ ਹੀ ਪਵੇਗਾ। ਮਨ ਸੁੱਤਾ ਹੋਇਆ, ਸਭ ਦਾ ਤਕਰੀਬਨ ਸੁੱਤਾ ਹੋਇਆ, ਪਰ ਜਿਹੜੇ ਗੁਰਸਿੱਖ ਨੇ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦਾ ਮਨ ਜਾਗ ਪਿਆ, ਉਹਨਾਂ ਦਾ ਮਨ ਜਾਗਿਆ ਹੈ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ। ਬਾਕੀ ਸੰਸਾਰ ਦੀ ਹਾਲਤ ਜਿਹੜੀ ਹੈ ਉਹ ਸੁੱਤਿਆਂ ਵਾਲੀ ਹੈ, ਬੇਸ਼ੱਕ ਜਾਗਦੇ ਗੱਲਾਂ ਬਾਤਾਂ ਕਰਦੇ, ਸੰਸਾਰ ਨੂੰ ਵੇਖਦੇ, संसार दे भोगां नूं भोगदे हां असीं, पर मन सुत्ता होया है। मन सोया माया बिस्माद दे कथन अनुसार मन जागदा नहीं। इस वास्ते बार बार इस नूं सतसंगत दी लोड़ पैंदी है, बार बार इस नूं आखण दी लोड़ पैंदी है कि जाग पाओ हे मना, जाग पाओ मना, जाग पाओ। इस वास्ते बार बार सतसंगत दी लोड़ है, इस वास्ते बार बार नाम दी लोड़ है, इस वास्ते बार बार पढ़न ते सुनन दी लोड़ है, क्योंकि मन समझावन कारण है कशुअक पढ़ी है ज्ञान। तो गरीब नवाज कहिंदे ने संसार सुत्ता पिया है, अपने आप नूं धार्मिक अखवाउण वाले लोग भी सुते पए ने, बहु गिणती उहनां दी है जिहड़े सुते पए ने। कबीर साहब का एक बड़ा सुंदर बचन है, क्योंकि इत्थे बचन आया है जोगी गुरसिख जोगी जागदे, शब्द आया है जोगी। जोगी का अर्थ हुंदा है जुड़िया होया, जोगी का मुख शब्द का अर्थ है जुड़िया होया, जिहड़ा जुड़िया होया वह जोगी है। ते मैं अर्ज करा कि जुड़िया किस नाल जांदा है ते जुड़ेगा कौन। गुरबाणी विच इस फलसफे नूं बड़ा खोल के बयान कीता है कि ज्यूंदे नाल जुड़ सकदा है ज्यूंदा, मरे नाल जुड़ सकदा है मरिया होया, तुरदे नाल जुड़ सकदा है तुरिया तुरदा होया, और जागदे नाल जुड़ सकदा है जागदा होया। गुरु नाल जुड़न वास्ते, जोगी बनन वास्ते, गुरु दा जोगी बनन वास्ते, गुरसिख जोगी बनन वास्ते जागना पवेगा, क्योंकि गुरु जागिया होया। गुरबाणी विच इक बचन आया धन सूती पिर सद जागंता, ओ तां जागदा। ए आत्मा जिहड़ी है जीव आत्मा रूपी इस्त्री जिहड़ी है ए सुती पई है, साडा मन सुत्ता पिया है, मेल किवें होवे। ए तां है मिलिया दी गल के गुरसिख जोगी जागदे, पर दूसरे पासे पातशाह कहिंदे ने जोगी कह जोग पल मीठा। कहिंदे ने जोगी आखदा कि मेरे जिहड़ा मैं जोग धारण कीता ਉਹ ਸਾਰਿਆਂ ਨਾਲੋਂ ਚੰਗਾ, ਸਰਵ ਸ੍ਰੇਸ਼ਟ ਸਾਧਨ ਹੈ ਪ੍ਰਭੂ ਪ੍ਰਾਪਤੀ ਦਾ, ਪਰਮ ਸੁਖ ਦਾ ਵੱਡਾ ਸਾਧਨ ਹੈ ਇਹ, ਇਸ ਤੋਂ ਬਿਨਾਂ ਪਰਮ ਸੁਖ ਨਹੀਂ ਮਿਲ ਸਕਦਾ। ਜੋਗੀ ਕਹਿੰਦਾ ਇਹ ਸਾਰਿਆਂ ਨਾਲੋਂ ਚੰਗਾ। ਸੰਨਿਆਸੀ ਕਹਿੰਦਾ ਕਿ ਨਹੀਂ, ਮੇਰਾ ਮਤ ਸਾਰਿਆਂ ਨਾਲੋਂ ਚੰਗਾ। ਏਕਾ ਸ਼ਬਦੀ ਦੇ ਬਾਰੇ ਵਿੱਚ ਲਿਖੀ ਹੈ ਕਿ ਜਿਹੜਾ ਇੱਕ ਸ਼ਬਦ ਹੀ ਬੋਲਦਾ ਹੋਰ ਕੋਈ ਗੱਲ ਹੀ ਨਹੀਂ ਕਰਦਾ। ਕਹਿੰਦੇ ਨੇ ਐਸੇ ਮਨੁੱਖ ਵੀ, ਐਸੇ ਵੀ ਧਰਮ ਸੰਸਾਰ ਵਿੱਚ ਹੈਗੇ ਨੇ, ਉਹ ਕਹਿੰਦੇ ਨੇ ਕਿ ਅਸੀਂ ਸਾਰਿਆਂ ਨਾਲੋਂ ਚੰਗੇ ਹਾਂ। ਪਰ ਗਰੀਬ ਨਵਾਜ ਕਹਿੰਦੇ ਨੇ ਹਰ ਬਿਨ ਭਰਮ ਭੁਲਾਨੇ ਅੰਧਾ, ਜਾਪੈ ਜਾਓ ਆਪ ਛੁਟਕਾਵਨ ਤੇ ਬਾਧੇ ਬਹੁ ਫੰਦਾ। ਆਪਣੇ ਆਪ ਨੂੰ ਚੰਗੇ ਅਖਵਾਉਣ ਵਾਲੇ, ਆਪਣੇ ਆਪ ਦਾ ਪ੍ਰਚਾਰ ਕਰਨ ਵਾਲੇ ਇਹ ਜੋਗੀ ਲੋਕ, ਉਹਨਾਂ ਦੇ ਕੋਲ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਜਾ ਕੇ ਵੇਖਿਆ ਪਰ ਉਹ ਵੀ ਫਸੇ ਹੀ ਪਏ ਸਨ। ਜਿਹੜੀ ਹਉਮੈ ਨੂੰ ਨਿਵਿਰਤ ਕਰਨ ਵਾਸਤੇ ਮੈਂ ਉਹਨਾਂ ਦੀ ਚਰਨ ਸ਼ਰਨ ਵਿੱਚ ਗਿਆ, ਉਹਨਾਂ ਦੀ ਸੰਗਤ ਵਿੱਚ ਬੈਠਿਆ, ਜਾ ਕੇ ਜਦੋਂ ਡੂੰਘਾਈ ਨਾਲ ਵੇਖਿਆ, ਜਦੋਂ ਵੇਖਿਆ ਕਿ ਉਹਨਾਂ ਦੀ ਅਵਸਥਾ ਕੀ ਹੈ, ਤੇ ਅਵਸਥਾ ਇਹ ਸੀ ਜਿਸ ਦੇ ਬਾਰੇ ਭੱਟਾ ਨੇ ਲਿਖਿਆ, ਉਹ ਕਹਿੰਦੇ ਨੇ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸਿਆ ਮੁੱਖ ਹੋ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਹੁ ਪਰਚਾਉ ਲਾਇਓ, ਕਹਤਿਆ ਕਹਤੀ ਸੁਣੀ ਰਾਤ ਕੋ ਖੁਸ਼ੀ ਨਾ ਆਇਓ। ਮੇਰੇ ਵਰਗੇ ਗੱਲਾਂ ਕਰਨ ਵਾਲੇ ਬਹੁਤ ਸਨ ਪਰ ਰਹਿਤ ਨਹੀਂ, ਰਹਿਤ ਨਹੀਂ ਕੋਲ, ਸਿਰਫ ਗੱਲਾਂ ਨੇ, ਪ੍ਰੈਕਟੀਕਲ ਜੀਵਨ ਨਹੀਂ, ਥਿਊਰੀ ਹੈ। ਇਸ ਵਾਸਤੇ ਥਿਊਰੀ ਹੈ ਕਿਉਂਕਿ ਉਸ ਪਾਸਿਓਂ ਜਾਗੇ ਹੋਏ ਨੇ, ਸੁੱਤੇ ਹੋਏ ਨੇ। ਕਬੀਰ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਹੋਰ ਵਚਨ ਹੈ। ਕਬੀਰ ਜੀ ਕਹਿੰਦੇ ਨੇ ਕਿ ਇਹ ਸੰਸਾਰ ਕੈਸਾ ਹੈ, ਕਬੀਰ ਜਗ ਕਾਜਲ ਕੀ ਕੋਠਰੀ। ਇਹ ਸੰਸਾਰ ਹੈ ਕੱਜਲ ਦੀ ਕੋਠੜੀ, ਕੱਜਲ ਤੋਂ ਭਾਵ ਹੈ ਸੁਰਮਾ, ਸੁਰਮੇ ਤੋਂ ਭਾਵ ਹੈ ਕਾਲਖ। ਇਹ ਸੰਸਾਰ ਕਾਲਖ ਦੀ ਕੋਠੜੀ ਹੈ, ਇਹ ਜਗ ਕਾਜਲ ਕੀ ਕੋਠਰੀ ਤੇ ਅੰਧ ਪਰੇ ਤਿਸ ਮਾਹੇ। ਇਹਦੇ ਵਿੱਚ ਪਏ ਹੋਏ ਨੇ ਜਿਹੜੇ ਉਹ ਅੰਨੇ ਨੇ, ਅੱਖਾਂ ਨਹੀਂ। ਹੁਣ ਜੇ ਤੇ ਸੁਜਾਖੇ ਹੋਣ ਤੇ ਉਹ ਨਿਕਲ ਜਾਣ, ਉਹਨਾਂ ਨੂੰ ਰਸਤਾ ਲੱਭ ਜਾਵੇ, ਭਾਵੇਂ ਰਸਤਾ ਛੋਟਾ ਹੁੰਦਾ ਜਿਹਦੇ ਵਿੱਚ ਸੁਰਮਾ ਪਾਇਆ ਜਾਂਦਾ, ਸੁਰਮੇ ਦਾਨੀ ਦਾ ਰਸਤਾ ਬਹੁਤ ਛੋਟਾ ਹੁੰਦਾ, ਬਾਹਰ ਨਿਕਲਣ ਵਾਲਾ ਰਸਤਾ ਛੋਟਾ ਹੈ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ, ਬਹੁਤ ਛੋਟਾ ਹੈ। ਪਰ ਜੇ ਕਿਤੇ ਨਜ਼ਰ ਕੰਮ ਕਰਦੀ ਹੋਵੇ, ਸੁੱਤਾ ਹੋਇਆ ਨਾ ਹੋਵੇ, ਅੱਖਾਂ ਤਾਂ ਹੀ ਦਿਸਦਾ ਹੋਵੇ ਤੇ ਰਸਤਾ ਲੱਭਣ ਦੀ ਕੋਸ਼ਿਸ਼ ਕਰੇਗਾ। ਪਰ ਹੁਣ ਅੰਨਾ, ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ। ਪਰ ਕਹਿੰਦੇ ਨੇ ਹਉ ਬਲਿਹਾਰੀ ਤਿੰਨ ਕਹੋ ਪੈਸ ਜੋ ਨੀਕਸ ਜਾਹੇ। ਕਹਿੰਦੇ ਨੇ ਹੈ ਤੇ ਅੰਨਾ ਸੀ, ਪਰ ਉਸਨੇ ਬਖਸ਼ਿਸ਼ ਮੰਗੀ, ਬਖਸ਼ਿਸ਼ ਮੰਗਣ ਨਾਲ ਗੁਰੂ ਦੀ ਕਿਰਪਾ ਨਾਲ ਉਹਨੂੰ ਗਿਆਨ ਚਕਸ਼ੂ ਪ੍ਰਾਪਤ ਹੋਏ। ਗਿਆਨ ਦੀਆਂ ਅੱਖਾਂ, ਗਿਆਨ ਵਾਲੇ ਨੇਤਰ ਜਦੋਂ ਉਸ ਨੂੰ ਪ੍ਰਾਪਤ ਹੋਏ ਤੇ ਇਸ ਜਗ ਕਾਜਲ ਦੀ ਕੋਠੜੀ ਦੇ ਵਿੱਚੋਂ ਉਹ ਬਾਹਰ ਨਿਕਲ ਗਿਆ। ਪੈ ਕੇ ਜਿਹੜਾ ਬਾਹਰ ਨਿਕਲ ਗਿਆ, ਕਹਿੰਦੇ ਨੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਭਾਈ ਗੁਰਦਾਸ ਜੀ ਵੀ ਐਸੇ ਹੀ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ, ਉਹ ਜਾਗਦੇ ਨੇ। ਕਿਉਂ ਜਾਗਦੇ ਨੇ? ਕਹਿੰਦੇ ਨੇ ਮਾਇਆ ਅੰਦਰ ਕਰਨੇ ਉਦਾਸੀ, ਜਗ ਕਾਜਲ ਦੀ ਕੋਠਰੀ ਹੈ। ਕਾਲਖ ਤੋਂ ਭਾਵ ਮਾਇਆ ਵੀ ਲੈਂਦੇ ਨੇ। ਇਸੇ ਵਾਸਤੇ ਪਰਮੇਸ਼ੁਰ ਨੂੰ ਨਿਰੰਜਨ ਆਖਿਆ ਜਾਂਦਾ। ਅੰਜਨ ਤੋਂ ਭਾਵ ਵੀ ਹੈ ਸੁਰਮਾ, ਨਿਰਅੰਜਨ, ਸੁਰਮੇ ਤੋਂ ਰਹਿਤ ਨਹੀਂ। ਨਿਰਅੰਜਨ ਤੋਂ ਭਾਵ ਹੈ ਮਾਇਆ ਤੋਂ ਰਹਿਤ, ਸੁਰਮੇ ਤੋਂ ਭਾਵ ਹੈ ਕਾਲਖ, ਕਾਲਖ ਤੋਂ ਭਾਵ ਹੈ ਮਾਇਆ। ਇਹ ਸੰਸਾਰ ਦੇ ਵਿੱਚ ਆਏ, ਇਹ ਨਹੀਂ ਕਿ ਸੰਸਾਰ ਨੂੰ ਛੱਡ ਕੇ ਤੁਰ ਗਏ ਕਿ ਇਹ ਤਾਂ ਕੱਜਲ ਦੀ ਕੋਠੜੀ ਹੈ, ਇੱਥੇ ਤਾਂ ਕਾਲਖ ਹੀ ਕਾਲਖ ਹੈ, ਕੱਪੜੇ ਵੀ ਕਾਲੇ ਹੋ ਜਾਣਗੇ, ਮੂੰਹ ਵੀ ਕਾਲਾ ਹੋ ਜਾਏਗਾ, ਇਹਦੇ ਵਿੱਚ ਰਹਿੰਦਿਆਂ ਹੋਇਆਂ ਤੇ ਬੁਰਾ ਹਾਲ ਹੋ ਜਾਏਗਾ, ਇਸ ਵਾਸਤੇ ਇਹਨੂੰ ਸੰਸਾਰ ਨੂੰ ਛੱਡ ਦਿਓ। ਕੋਸ਼ਿਸ਼ ਕੀਤੀ ਲੋਕਾਂ ਨੇ ਕਿ ਛੱਡਣ ਦੇ ਨਾਲ ਸ਼ਾਇਦ ਮੁੱਖ ਉਜਲਾ ਰਹਿ ਸਕੇ, ਪਰ ਸਤਸੰਗੀ ਜਨੋ ਹੋਇਆ ਉਹ ਵੀ ਨਾ। ਬੜਾ ਯਤਨ ਕੀਤਾ ਲੋਕਾਂ ਨੇ, ਲੋਕਾਂ ਨੇ ਤੀਰਥ ਅਸਥਾਨਾਂ ਤੇ ਜਾ ਕੇ ਡੇਰੇ ਲਾਏ ਇਸ ਕਾਲਖ ਤੋਂ, ਮਾਇਆ ਤੋਂ ਬਚਣ ਵਾਸਤੇ ਕਿ ਮੂੰਹ ਉਜਲਾ ਰਹੇ। ਸੰਸਾਰ ਦੇ ਲੋਕਾਂ ਨੇ ਆਪਣੇ ਆਪ ਨੂੰ ਅਧਿਆਤਮਿਕਵਾਦ ਦੇ ਪਾਂਧੀ ਅਖਵਾਉਣ ਵਾਲੇ ਲੋਕਾਂ ਨੇ ਯਤਨ ਕੀਤਾ ਕਿ ਸੰਸਾਰ ਨੂੰ ਛੱਡ ਦਿਓ ਤੇ ਜਾ ਕੇ ਕਿਸੇ ਘਣੇ ਜੰਗਲ ਵਿੱਚ ਸਮਾਧੀ ਲਾ ਲਓ ਜਿੱਥੇ ਕੋਈ ਮੱਥੇ ਹੀ ਨਾ ਲੱਗੇ। ਉਹਨਾਂ ਨੇ ਇਹ ਵੀ ਯਤਨ ਕੀਤਾ ਕਿ ਹਾਲੇ ਇੱਥੇ ਵੀ ਕੋਈ ਆ ਜਾਂਦਾ ਉੱਚੇ ਪਹਾੜਾਂ ਦੇ ਉੱਤੇ ਜਾ ਕੇ ਕਿਸੇ ਕੰਦਰ ਦੇ ਵਿੱਚ ਬੈਠ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਕੋਈ ਆਵੇ ਨਾ। ਪਰ ਹੋਇਆ ਕੀ, ਘਰ ਨੂੰ ਛੱਡ ਕੇ ਚਲਾ ਤੇ ਗਿਆ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜ ਉਹ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਉਹਨੇ ਸੋਚਿਆ ਸੀ ਮਾਇਆ ਦਾ ਪ੍ਰਭਾਵ ਕਿਤੋਂ ਬਾਹਰੋਂ ਪੈਂਦਾ, ਭੁਲੇਖਾ ਸੀ ਨਾ ਕਿਉਂਕਿ ਜਾਗਿਆ ਹੋਇਆ ਨਹੀਂ ਸੀ। ਸੋਚਿਆ ਕਿ ਮਾਇਆ ਦਾ ਪ੍ਰਭਾਵ, ਮਾਇਆ ਦੀ ਕਾਲਖ ਬਾਹਰੋਂ ਪੈ ਰਹੀ ਹੈ, ਪਰ ਅਸਲ ਵਿੱਚ ਗੱਲ ਇਹ ਸੀ ਕਿ ਉਹ ਖੁਦ ਮਾਇਆ ਦਾ ਬਣਿਆ ਹੋਇਆ। ਮਾਇਆ ਦਾ ਤੇ ਬ੍ਰਹਮ ਦਾ ਸੁਮੇਲ ਹੈ ਇਹ ਸਰੀਰ, ਇਹ ਸੰਸਾਰ ਸਾਰਾ ਦਾ ਸਾਰਾ, ਇਸ ਵਾਸਤੇ ਬਚਿਆ ਨਹੀਂ ਸੀ ਜਾ ਸਕਦਾ। ਮਾਇਆ ਦਾ ਪ੍ਰਭਾਵ ਅੰਦਰੋਂ ਹੀ ਤ੍ਰੈਗੁਣੀ ਮਾਇਆ ਜਿਹੜੀ ਸੀ ਇਹਦੇ ਉੱਤੇ ਵਾਰਦ ਹੋਈ, ਉਹਨੇ ਆਪਣਾ ਅਸਰ ਕੀਤਾ, ਨਹੀਂ ਛੁੱਟ ਸਕਿਆ। ਇਸ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ, ਵਿੱਚੇ ਗ੍ਰਹਿ ਸਦ ਰਹਿ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ। ਜਿਸ ਤਰ੍ਹਾਂ ਕਮਲ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਚਿੱਕੜ ਤੋਂ ਬਚਿਆ ਰਹਿੰਦਾ, ਇਸ ਤਰ੍ਹਾਂ ਹੀ ਗੁਰਸਿੱਖ ਪਿਆਰੇ ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਹਨਾਂ ਦਾ ਮਨ ਜਾਗ ਪੈਂਦਾ ਹੈ, ਸਤਸੰਗੀ ਜਨੋ ਉਹਨਾਂ ਬਾਰੇ ਲਿਖਿਆ ਕਿ ਉਹਨਾਂ ਨੂੰ ਇਹ ਮਾਇਆ ਦੀ ਕਾਲਖ ਨਹੀਂ ਪੋ ਸਕਦੀ, ਉਹ ਇਸ ਸੰਸਾਰ ਸਾਗਰ ਤੋਂ ਸਹਿਜੇ ਹੀ ਤਰ ਜਾਇਆ ਕਰਦੇ ਨੇ। ਅੱਜ ਆਪਾਂ ਨਾਮਧਾਰੀ ਪੰਥ ਦੀ ਇੱਕ ਮਹਾਨ ਸ਼ਖਸੀਅਤ, ਬੜੇ ਹੀ ਸਤਿਕਾਰਯੋਗ ਸਾਧੂ, ਜਿਨ੍ਹਾਂ ਦਾ ਜੀਵਨ ਆਪਣੇ ਗੁਰੂ ਚਰਨਾਂ ਨੂੰ ਸਮਰਪਿਤ ਸੀ ਉਹਨਾਂ ਦਾ ਦਿਨ ਵੀ ਅੱਜ ਮਨਾਇਆ ਜਾ ਰਿਹਾ। ਉਹ ਸਨ ਸਦਾ ਮਸਤਾਨੀ ਬਿਰਤੀ ਚ ਰਹਿਣ ਵਾਲੇ ਪੂਰਨ ਸਾਧੂ ਸ਼੍ਰੀ ਮਾਨ ਸੰਤ ਪੂਰਨ ਸਿੰਘ ਜੀ, ਜਿਨ੍ਹਾਂ ਦਾ ਪਿਛਲਾ ਪਿੰਡ ਹੈ ਮੋਰੋਂ, ਪਰ ਆਖਰੀ ਸਮੇਂ ਚ ਉਹ ਸ਼੍ਰੀ ਭੈਣੀ ਸਾਹਿਬ ਹੀ ਰਹੇ। ਉਹਨਾਂ ਦੇ ਸਪੁੱਤਰ ਉਸਤਾਦ ਮੋਹਨ ਸਿੰਘ ਜੀ, ਉਹਨਾਂ ਦਾ ਵੀ ਅੱਜ ਨਾਲ ਹੀ ਉਹਨਾਂ ਦੀ ਵੀ ਯਾਦ ਮਨਾਈ ਜਾ ਰਹੀ ਹੈ। ਇਹ ਦੋ ਸ਼ਖਸੀਅਤਾਂ ਦਾ ਦਿਨ ਅਸੀਂ ਅੱਜ ਮਨਾ ਰਹੇ ਹਾਂ। ਸੰਤ ਪੂਰਨ ਸਿੰਘ ਜੀ ਸੰਸਾਰ ਵਿੱਚ ਵਿਤਰੇ, ਸੰਸਾਰ ਨੂੰ ਛੱਡ ਕੇ ਕਿਤੇ ਲਾਂਭੇ ਨਹੀਂ ਹੋਏ, ਪਰ ਮਾਇਆ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ, ਇਸ ਸੰਸਾਰ ਦੇ ਖੇਡ ਤਮਾਸ਼ਿਆਂ ਨੂੰ ਵੇਖਦਿਆਂ ਹੋਇਆਂ ਵੀ ਉਹਨਾਂ ਦਾ ਮਨ ਜਿਹੜਾ ਸੀ ਜਾਗਿਆ ਹੋਇਆ ਮਨ ਬਹੁਤ ਉੱਚਾ ਰਿਹਾ, ਬਹੁਤ ਉੱਚਾ। ਜਿਸ ਤਰ੍ਹਾਂ ਮੁਰਗਾਈ ਦੇ ਖੰਭ ਪਾਣੀ ਦੇ ਵਿੱਚ ਨਹੀਂ ਭਿੱਜਦੇ, ਇਸ ਤਰ੍ਹਾਂ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦੇ ਖੰਭ ਨਹੀਂ ਭਿੱਜ ਸਕੇ, ਉਹਨਾਂ ਦੀ ਉਡਾਰੀ ਉੱਚੀ ਤੋਂ ਉੱਚੀ ਹੀ ਰਹੀ। ਉੱਚੀ ਅਵਸਥਾ ਦੇ ਮਾਲਕ ਰਹੇ ਸੰਤ ਪੂਰਨ ਸਿੰਘ ਜੀ। ਬਹੁਤ ਸਾਰੇ ਸਰੀਰ ਨੇ ਜਿਨ੍ਹਾਂ ਨੇ ਉਹਨਾਂ ਦਾ ਦਰਸ਼ਨ ਕੀਤਾ ਹੋਵੇਗਾ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਣਾ ਚਾਹੀਦਾ, ਜੋਗੀ ਸ਼ਬਦ ਉਹਨਾਂ ਵਾਸਤੇ ਬਹੁਤ ਥੱਲੇ ਰਹਿ ਜਾਂਦਾ। ਇੱਕ ਭੇਖ ਦੇ ਜੋਗੀ ਨੇ, ਇਹ ਭੇਖ ਦੇ ਨਹੀਂ, ਇਹ ਕਰਮ ਦੇ ਜੋਗੀ ਲੋਕ ਨੇ, ਕਰਮ ਜੋਗੀ ਲੋਕ ਹੋਇਆ ਕਰਦੇ ਨੇ। ਜਿਨ੍ਹਾਂ ਨੇ ਕਰਮ ਕਰਕੇ ਜੋਗ ਪ੍ਰਾਪਤ ਕੀਤਾ ਉਹਨਾਂ ਬਾਰੇ ਭਾਈ ਸਾਹਿਬ ਜੀ ਕਹਿੰਦੇ ਨੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਫਿਰ ਜਗਿਆਸੂ ਪੁੱਛਦਾ ਭਈ ਭਾਈ ਸਾਹਿਬ ਇੱਕ ਗੱਲ ਦੀ ਸਮਝ ਨਹੀਂ ਲੱਗੀ, ਤੁਸੀਂ ਕਹਿੰਦੇ ਹੋ ਗੁਰਸਿੱਖ ਜੋਗੀ ਨੇ, ਪਰ ਗੁਰਸਿੱਖ ਦਾ ਸਰੂਪ ਹੋਰ ਹੈ, ਜੋਗੀਆਂ ਦਾ ਸਰੂਪ ਹੋਰ ਹੈ। ਜੋਗੀਆਂ ਦਾ ਤੇ ਗੁਰਸਿੱਖਾਂ ਦੇ ਸਰੂਪ ਵਿੱਚ ਫਰਕ ਹੈ, ਬਾਹਰੀ ਭੇਖ ਵਿੱਚ ਫਰਕ ਹੈ, ਉਹਨਾਂ ਦੀ ਰਹਿਤ ਮਰਿਆਦਾ ਵਿੱਚ ਫਰਕ ਹੈ। ਜੋਗੀਆਂ ਦੇ ਤੇ ਕੰਨਾਂ ਵਿੱਚ ਮੁੰਦਰਾਂ ਹੁੰਦੀਆਂ ਨੇ। ਜਿਹੜੇ ਜੋਗੀਆਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਨੂੰ ਜੋਗੀ ਤੁਸੀਂ ਕਹਿ ਦਿੱਤਾ, ਕੀ ਇਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਹੈਗੀਆਂ? ਭਾਈ ਸਾਹਿਬ ਕਹਿਣ ਲੱਗੇ ਹੈਗੀਆਂ ਨੇ। ਕਿਹੜੀਆਂ ਮੁੰਦਰਾਂ ਨੇ? ਉਹ ਮੁੰਦਰਾਂ ਤਾਂਬੇ ਦੀਆਂ ਨਹੀਂ, ਉਹ ਮੁੰਦਰਾਂ ਸਿਲਵਰ ਦੀਆਂ, ਸੋਨੇ ਦੀਆਂ ਜਾਂ ਚਾਂਦੀ ਦੀਆਂ ਨਹੀਂ, ਉਹ ਮੁੰਦਰਾਂ ਪਿੱਤਲ ਦੀਆਂ ਨਹੀਂ, ਕਿਸੇ ਧਾਤੂ ਦੀਆਂ ਨਹੀਂ। ਤੇ ਇੱਥੋਂ ਤੱਕ ਕਹਿ ਲਈਏ ਕਿ ਉਹ ਮੁੰਦਰਾਂ ਜਿਹੜੀਆਂ ਨੇ, ਜਿਸ ਤਰ੍ਹਾਂ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਦੇ ਕੰਨ ਵਿੱਚ ਜਨਮ ਦੇ ਵੇਲੇ ਹੀ ਮਾਸ ਦਾ ਮੁੰਦਰਾ ਸੀ, ਪਰ ਇਹ ਮੁੰਦਰਾਂ ਮਾਸ ਦੀਆਂ ਮੁੰਦਰਾਂ ਵੀ ਨਹੀਂ। ਇਹ ਮੁੰਦਰਾਂ ਐਸੀਆਂ ਨੇ ਜਿਹੜੀਆਂ ਬਾਹਰੀ ਰੂਪ ਵਿੱਚ ਸਾਡੀਆਂ ਬਾਹਰਲੀਆਂ ਅੱਖਾਂ ਜਿਹੜੀਆਂ ਚਰਮ ਅੱਖੀਆਂ ਨੇ ਇਹ ਉਹਨਾਂ ਨੂੰ ਵੇਖ ਨਹੀਂ ਸਕਦੀਆਂ, ਹੈ ਮੁੰਦਰਾਂ ਨੇ। ਉਹ ਕੈਸੀਆਂ ਮੁੰਦਰਾਂ ਨੇ? ਭਾਈ ਸਾਹਿਬ ਕਹਿੰਦੇ ਨੇ ਕੰਨੀ ਮੁੰਦਰਾ ਮੰਤਰ ਗੁਰ। ਉਹਨਾਂ ਦੇ ਕੰਨ ਵਿੱਚ ਮੁੰਦਰਾ ਹੈ, ਤੇ ਉਹ ਮੁੰਦਰਾ ਕਿਸ ਚੀਜ਼ ਦਾ? ਉਹ ਹੈ ਗੁਰੂ ਦੇ ਮੰਤਰ ਦਾ। ਜਦੋਂ ਉਹਨਾਂ ਨੇ ਕੰਨ ਵਿੱਚ ਗੁਰੂ ਪਾਸੋਂ ਗੁਰਮੰਤਰ ਪ੍ਰਾਪਤ ਕਰ ਲਿਆ, ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਜਦੋਂ ਉਹਨਾਂ ਨੇ ਮੰਤਰ ਪ੍ਰਾਪਤ ਕਰ ਲਿਆ, ਜਦੋਂ ਉਹਨਾਂ ਨੇ ਉਪਦੇਸ਼ ਧਾਰਨ ਕਰ ਲਿਆ, ਉਹ ਉਹਨਾਂ ਦੇ ਕੰਨ ਵਿੱਚ ਮੁੰਦਰਾ ਪੱਕੇ ਤੌਰ ਤੇ ਪੈ ਗਈ। ਉਸ ਮੁੰਦਰਾ ਦਾ ਉਹਨਾਂ ਨੇ ਕਦੇ ਵੀ ਤਿਆਗ ਨਹੀਂ ਕੀਤਾ, ਕਿਉਂਕਿ ਸੰਸਾਰ ਦੀ ਮੁੰਦਰਾ, ਧਾਤੂ ਦੀ ਮੁੰਦਰਾ ਟੁੱਟ ਸਕਦੀ ਹੈ, ਉਸ ਨੂੰ ਫੇਰ ਮੁਰੰਮਤ ਕਰਕੇ ਕੰਨ ਵਿੱਚ ਪਾਉਣਾ ਪਵੇਗਾ, ਟੁੱਟ ਸਕਦੀ ਹੈ, ਗੁਆਚਣ ਦਾ ਡਰ ਹੈ। ਪਰ ਇਹ ਮੁੰਦਰਾ ਜਿਹੜੀ ਹੈ, ਇਹ ਮੁੰਦਰਾ ਹੈ ਗੁਰੂ ਕੇ ਮੰਤਰ ਦੀ, ਗੁਰੂ ਕੇ ਉਪਦੇਸ਼ ਦੀ। ਜੋ ਉਪਦੇਸ਼ ਇੱਕ ਵਾਰੀ ਆਪਣੇ ਕੰਨਾਂ ਰਾਹੀਂ ਸੁਣ ਲਿਆ, ਉਹਨੂੰ ਇੱਕ ਛਿਨ ਵੀ ਆਪਣੀ ਜ਼ਿੰਦਗੀ ਚ ਗੁਰਸਿੱਖਾਂ ਨੇ ਵਿਸਾਰਿਆ ਨਹੀਂ, ਐਸੀ ਮੁੰਦਰਾ ਕੰਨ ਵਿੱਚ ਪਾ ਲਈ ਹੈ। ਦੁਬਾਰਾ ਮੁੰਦਰਾ ਪਾਉਣ ਦੀ, ਮੁਰੰਮਤ ਕਰਨ ਦੀ ਲੋੜ ਹੀ ਨਹੀਂ ਰਹਿ ਗਈ, ਕਿਉਂਕਿ ਇੱਕ ਵਾਰੀ ਉਪਦੇਸ਼ ਧਾਰਨ ਕਰ ਲਿਆ। ਮੈਂ ਅਰਜ਼ ਕਰਾਂ ਕਿ ਸੰਸਾਰ ਦੇ ਵਿੱਚ गुरुमंत्र भी बहुत सारे लोग लेंदे ने, गुरु का शब्द गुरु का उपदेश बहुत सारे लोग प्राप्त करते ने, पर फिर भी कई लोग उस गुरुमंत्र नूं विसार देंदे ने, भुल जांदे ने। पर जिन्ना ने गुरु उपदेश नूं अपने हिरदे विच मन रूपी कन्ना दे विच ऐसा मुंद्रा धारण कर लिया ते बाद विच उस नूं वापस नहीं कीता, उस नूं उतारिया नहीं, उन्हां नूं आखिया गुरसिख जोगी जाग दे। मैं एक छोटी जी मिसाल इतिहास विचों आप जी नाल सांझी कर लवां। गुरु इतिहास है, साहिब गुरु हरगोबिंद साहिब सच्चे पातशाह, गरीब नवाज सच्चे पातशाह जी दा समा है छेवें पातशाह दा, ते सतगुरु जी बाग विच विचर रहे ने, क्योंकि कुदरत दा मालिक है, कुदरत नाल प्यार करदा है। बाग विच विचरदे पए ने ते नाल सतगुरु सच्चे पातशाह जी दे पोतरे बाबा हर राय जी, जेड़े बाद विच सतवें सतगुरु बने, ये भी नाल विचरदे पए ने। सतसंगी जनों विचरदिया विचरदिया चोला वड्डा सी, इन्हां दा चोला जेड़ा सी ओ किसे बूटे नाल खह गया, ते ओ बूटे नाल चोला खहण करके एक फुल डिग पिया धरती दे उत्ते टुट के। हुण इन्ना कोमल हिरदा, इन्ना प्यार वाला हिरदा कि वह फुल का टुटना भी सतगुरु जी जर नहीं सकते। सतगुरु सच्चे पातशाह गुरु हर राय साहब ने वह फुल फड़ लिया, फुल फड़ के बैठ गए। सतगुरु सच्चे पातशाह गुरु हरगोबिंद साहब जी ने वेख्या की होया है, कहन लगे जी फुल टुट गया है। मैं वेखदा पिया है क्यों टुटिया। सतगुरु हरगोबिंद साहब सच्चे पातशाह ने एक वचन किया, कहिंदे ने दामन संकोच के चलो, बस दामन संकोच के चलो। शब्द बहुत थोड़े सन पर शब्दां दा भाव बड़ा डूंगा है। जिथे एदा भाव यह है कि अपने चोले नूं संकोच के चलो, उथे नाल दी नाल सी कि अपना इखलाक जिहड़ा है उस नूं उज्जवल रखण वास्ते यह जरूरी है कि अपना दामन संकोच के चलो, चार चफेरा आला दुआला वेख के चलो, ता कि तुहाडे जीवन दी जिहड़ी जाच है उस दे नाल किसे हिरदे रूपी फुल जिहड़ा किसे दा वह टुट ना जावे। दामन संकोच के चलो, यह भी भाव सी। बचन एक बारी होया, पर एक बारी बचन करन दे नाल ही गुरु हर राय साहब ने सदा ही अपना चोला जिहड़ा सी, बेशक चोला वह वड्डा पाउंदे सन पर वह चोला संकोच लिया, जदों चलदे सन फड़ के चलदे सन, नीवा चोला नहीं रहन दिता, खुला चोला नहीं छड्डिया, सदा ही उस नूं दोवां हथां दे नाल फड़ के फिर चलदे सन, क्योंकि गुरु ने कह दिता है, गुरु ने हुक्म कर दिता है। उपदेश सरवण असी सारे करदे हां, पर सारे उपदेश नूं मनदे किस हद तक आ? जिस हद तक उपदेश मन्नेगा गुरसिख दी मंजिल ओ जी बननी है, गुरु दी खुशी ओनी मिलनी है जिन्ना जिन्ना असी उपदेश नूं अंदर वसाउंदे हां। किन्नी बरीकी नाल उस नूं समझिया और उस तों बाद किन्नी सुहिरदता नाल उस बचन नूं मन्निया, उस उपदेश नूं मन्निया, जिन्ना उस उपदेश नूं मन लिया वह उपदेश घर विच घर कर गया हिरदे दे विच, उन्ना ये मुंदरां जिहड़ियां ने पक्कियां हो गईयां। इस वास्ते भाई गुरदास जी कहिंदे ने कन्नी मुंदरा मंत्र गुर, गुरु दा मंत्र गुरु दा उपदेश ये मुंदरा हन कन्न विच। साध धूड़ विभूत सुलासी, भाई साहब जी कहिंदे ने कि जोगी जेड़े लोग ने अपने पिंडे उत्ते विभूति मलदे ने, भसम चढ़ाउंदे ने अपने शरीर दे उत्ते, ते गुरसिखां ने भी एक विभूति मली है। ओ विभूति केड़ी है? साध धूड़ दी, संत धूड़ी दी। साधु धूड़ी दा ए मतलब नहीं हैगा कि जिथों दी साधु तुरिया जांदा होवे उस धूड़ी नूं चुक के ते अपने मत्थे ते ला लो जां अपने सिर ते ला लो, इहदा मतलब इथों तक सीमित नहीं। ठीक है सत्कार करना बनदा है, जरूरी है, पर नाल दी नाल इस गल दा ध्यान रखना चाहिदा है कि जेड़ी साधु धूड़ दी जेड़ी गुरु चरणा दी धूड़ दी गल गुरमत ने कीती है वह इस तों अगे है। वह यह है कि मन इन्ना नीवा हो जाए अपने सतगुरु के चरणा की धूड़ वर्गा, अपने मन नूं गुरु के चरणा की साधु दे संत दे चरणा की धूड़ बना दियो, जो हुक्म होवे सत सत कर मन्ने। उत्थे लिखिया होया गुरबाणी विच कि माघ मज्जन संग साधुआ धूड़ी कर इशनान। धूड़ी कर इशनान का मतलब सब तो वड्डा यही है कि वह हुक्म किन्ना मनदा। जे मन की होमै ते गई नहीं ते फिर धूड़ी ते जरूर बने है, पर धूड़ी वह बने है जिहड़ी उड के किसी के सिर विच पैंदी है, ओहो जी धूड़ है, धूड़ वह भी है। पर मत्थे नूं धूड़ी लाउण दा भाव असल विच यह है कि मन की होमै जिहड़ी है वह किला होमै दा टट जावे ते उस दे अंदर गुरु के चरण वस जाण, गुरु का शब्द वस जाए। पर कहिंदे ने एक शब्द आया है सुलासी, विभूत सुलासी। सुलासी तो भाव हुंदा है उत्साह नाल, उमंग नाल, ए नहीं कि आड़ पूरा करना है। जे मत्था टेकना है ते ए ने इस वास्ते नहीं टेकना कि लोग की कहणगे कि इन्हें मत्था नहीं टेकिया, वधिया ढंग नाल मत्था नहीं टेकिया। इस वास्ते बिल्कुल नहीं करना कि मत्था टेकण दे नाल लोग खुश हो जाणगे, मत्था टेकण दे नाल साधु खुश हो जाएगा। इस वास्ते मत्था नहीं टेकना, इस वास्ते साधु की धूड़ी प्राप्त नहीं करनी। धूड़ी प्राप्त करनी है अंदर दे उत्साह नाल कि मेरा मन जेड़ा वह सचमुच ही इस चरणा की धूड़ वर्गा हो जाए। कहिंदे ने अपने शरीर ते जिहड़ी विभूत चढ़ाउणी है ना वह साधां की धूड़ी की चढ़ाए। पर हुण विचार उठदा है साधु किन्नू आखदे ने। बेशक गुरबाणी विच साधु संत भगत ए शब्द सतगुरु वास्ते भी वरते ने, गुरुवाचक भी ने, पर कई थावां ते जदों असी वेखदे आ कि इहदी परिभाषा दित्ती होई है साधु दी जां संत दी, ते फिर सानू ए सोचण वास्ते मजबूर होना पवेगा कि इहदा मतलब ए है कि गुरु नालों वखरा भी संत हो सकदा है। पर उह होवेगा कि हो जिया, क्योंकि पातशाह गुरबाणी च लिखते ने गुरबाणी इस जग में चानण। गुरु उपदेश गुरु दे वचन संसार विच चानण ने, रोशनी करन वाले ने, प्रकाश करन वाले ने। इहदे तों असीं प्रकाश लैणा है, इह गुरु के वचन ने गुरबाणी। तो सतगुरु सच्चे पातशाह कहिंदे ने कि जिहड़े गुरु के वचन ने उन्हां नूं अपने हिरदे च धारना, अपने हिरदे च वसाउणा और संसार विच परख के वेखना कि साधु संत है कौन। की किसे भेख दा नां संत है, की किसे उम्र दा नां संत है, की किसे विशेष तपस्या दा नां संत है, जां किसे जीवन दा नां संत है, यह असां वेखना गुरमत विचों। गुरबाणी विच सतगुरु जी कहिंदे ने आठ पहर निकट कर जाना। संत दी सब तो पहली परिभाषा यह है कि संत साधु ओ है जेड़ा अपने नेड़े समझदा है परमेश्वर नू, नेड़े समझदा है अपने सतगुरु नू, ओ संत है। भेख के हो जाए गल वखरी है। आठ पहर निकट कर जाना, नेड़े हो जाने। ते मैं अर्ज करा जे केवल एहो डेफिनेशन ही मन ली जावे ना, केवल एहो ही परिभाषा मन ली जाए आठ पहर निकट कर जाना, ते सचमुच इको तो ही मनन वाला संत हो सकता है। क्यों? इस वास्ते के जेड़ा नेड़े जानेगा उदे बारे गुरबाणी विच आया निकट बुझा सो बुरा क्यों करे। जदों नेड़े समझ लवेगा ਤੇ ਅੱਠੇ ਪੈਰ ਨੇੜੇ ਸਮਝ ਲਵੇਗਾ ਕਿ ਉਹ ਕਿਸੇ ਨਾਲ ਈਰਖਾ ਕਰੇਗਾ, ਕੀ ਉਹ ਕਿਸੇ ਨੂੰ ਮਾੜਾ ਬੋਲੇਗਾ, ਕੀ ਉਹ ਕਿਸੇ ਤਰ੍ਹਾਂ ਦੀ ਬੁਰਾਈ ਕਰ ਸਕੇਗਾ। ਉਹਦੇ ਦੁਆਲੇ ਤੇ ਇੱਕ ਵਾੜ ਹੋ ਗਈ, ਇੱਕ ਕਿਲਾ ਬਣ ਗਿਆ, ਉਸ ਦੇ ਨੇੜੇ ਬੁਰਾਈ ਆ ਨਹੀਂ ਸਕਦੀ, ਹਿਰਦੇ ਵਿੱਚੋਂ ਪਨਪ ਨਹੀਂ ਸਕਦੀ ਬੁਰਾਈ, ਕਿਉਂਕਿ ਨਿਕਟ ਨੇੜੇ ਜਾਣਿਆ ਉਹਨੇ ਸਤਿਗੁਰੂ ਨੂੰ। ਇਹ ਕੇਵਲ ਸਾਡੇ ਵਾਸਤੇ ਬਹੁਤੀ ਵਾਰੀ ਅਸੀਂ ਵੇਖਦੇ ਹਾਂ ਕਿ ਨਿਕਟ ਬੁੱਝਾ ਸੋ ਬੁਰਾ ਕਿਉਂ ਕਰੈ, ਪੜ੍ਹ ਲੈਂਦੇ ਹਾਂ। ਸੋ ਪ੍ਰਭ ਨੇੜੇ ਹੂ ਤੇ ਨੇੜੇ ਪੜ੍ਹ ਲੈਂਦੇ ਹਾਂ, ਬੇਅੰਤ ਵਾਰੀ ਪੜਿਆ, ਪਰ ਇਸ ਨੂੰ ਮੰਨਿਆ ਕਿੰਨਾ ਕਹਿ, ਇਹ ਵੱਖਰਾ ਵੱਖਰੀ, ਸਾਰਿਆਂ ਦੀ ਸਥਿਤੀ ਵੱਖਰੀ ਵੱਖਰੀ ਹੈ। ਉਹ ਮੰਨਣ ਵਾਲੇ ਤੁਹਾਡੇ ਵਿੱਚੋਂ ਵੀ ਹੋ ਸਕਦੇ ਨੇ, ਹੋ ਸਕਦਾ ਕਿ ਤੁਹਾਡੇ ਵਿੱਚੋਂ ਉਹ ਸਰੀਰ ਮੰਨਣ ਵਾਲੇ ਹੋਣ, ਨਿਕਟ ਬੁੱਝਣ ਵਾਲੇ ਹੋਣ, ਜਿਨ੍ਹਾਂ ਨੂੰ ਆਮ ਲੋਕੀ ਇੱਕ ਸਧਾਰਨ ਮਨੁੱਖ ਸਮਝਦੇ ਨੇ, ਸਧਾਰਨ ਗ੍ਰਸਥੀ ਸਮਝਦੇ ਨੇ, ਹੋ ਸਕਦਾ ਉਹਨਾਂ ਉੱਤੇ ਇਹ ਕਿਰਪਾ ਹੋਵੇ, ਆਠ ਪਹਿਰ ਨਿਕਟ ਕਰ ਜਾਣੇ ਦੀ ਕਿਰਪਾ। ਕਿਉਂਕਿ ਅੱਜ ਤੱਕ ਮੈਂ ਅਰਜ਼ ਕਰਦਿਆਂ ਕਿਸੇ ਕੋਲ ਕੋਈ ਥਰਮਾਮੀਟਰ ਨਹੀਂ ਬਣਿਆ, ਅੱਜ ਤੱਕ ਕੋਈ ਇਹੋ ਜਿਹਾ ਸਕੇਲ ਨਹੀਂ ਬਣਿਆ ਜਿਹੜਾ ਇਹ ਮਾਪ ਸਕੇ ਕਿ ਸੰਤ ਜਿਹੜਾ, ਸਾਧੂ ਜਿਹੜਾ, ਉਹਦੀ ਅਵਸਥਾ ਕੀ ਹੈ। ਆਠ ਪਹਿਰ ਨਿਕਟ ਕਰ ਜਾਣੇ, ਜਿਸ ਨੇ ਨੇੜੇ ਜਾਣ ਲਿਆ ਪਰਮੇਸ਼ਰ ਨੂੰ, ਪਰਮੇਸ਼ਰ ਹੈ ਤੇ ਸਾਰਿਆਂ ਦੇ ਪਹਿਲਾਂ ਹੀ ਨੇੜੇ, ਪਰ ਜਿਸ ਨੇ ਜਾਣ ਲਿਆ ਉਹਦੇ ਕੰਮ ਵੀ ਸਹਿਜ ਸੁਭਾਅ ਆਪਣੇ ਆਪ ਹੀ ਹੁੰਦੇ ਨੇ, ਸੁਭਾਵਕ ਹੀ ਹੁੰਦੇ ਨੇ। ਮੈਂ ਅਰਜ਼ ਕਰ ਰਿਹਾ ਸਾਂ, ਅੱਜ ਸੰਤ ਪੂਰਨ ਸਿੰਘ ਹੋਰਾਂ ਦੀ ਯਾਦ ਵੀ ਆਪਾਂ ਮਨਾ ਰਹੇ ਹਾਂ। ਸੰਤ ਪੂਰਨ ਸਿੰਘ ਉਹ ਸਾਧੂ ਸਨ ਜਿਨ੍ਹਾਂ ਨੇ ਭਗਵਾਨ ਨੂੰ, ਪਰਮੇਸ਼ਰ ਨੂੰ ਸਦਾ ਅੰਗ ਸੰਗ ਜਾਣਿਆ। ਅਸੀਂ ਪੜ੍ਹੇ ਹੈ ਕਿ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ, ਅਸੀਂ ਪੜ੍ਹੇ ਹੈ ਉਹਨਾਂ ਨੇ ਜਾਣਿਆ, ਫਰਕ ਇੰਨਾ ਹੀ ਹੈ। ਅਸੀਂ ਪੜ੍ਹਨ ਵਾਲੇ ਕੇਵਲ ਪੜ੍ਹਨ ਤੱਕ ਸੀਮਿਤ ਰਹਿ ਗਏ, ਉਹ ਜਾਣ ਕੇ ਸਤਿਗੁਰੂ ਦੇ ਵਿੱਚ ਅਭੇਦ ਹੋ ਗਏ, ਫਰਕ ਇੰਨਾ ਹੀ ਪਿਆ, ਬਹੁਤਾ ਫਰਕ ਨਹੀਂ, ਫਰਕ ਬਹੁਤ ਥੋੜਾ। ਪਰ ਸਤਸੰਗੀ ਜਨੋ, ਜਦੋਂ ਮੰਜ਼ਿਲ ਦੀ ਗੱਲ ਆਵੇਗੀ, ਮੰਜ਼ਿਲ ਦਾ ਫਰਕ ਬਹੁਤ ਜ਼ਿਆਦਾ ਪੈ ਜਾਣਾ, ਬਹੁਤ ਵੱਡਾ ਅੰਤਰ ਪੈ ਜਾਏਗਾ, ਗੈਪ ਬੜਾ ਵੱਡਾ। ਸੰਤ ਪੂਰਨ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਘੋਰ ਤਪੱਸਿਆ ਕੀਤੀ ਹੈ, ਬਹੁਤ ਤਪ ਕੀਤਾ ਉਹਨਾਂ ਨੇ। ਐਫਲੋਰ ਦੇ ਕੋਲ ਦਰਿਆ ਦੇ ਕੰਢੇ ਤੇ ਬੈਠ ਕੇ ਉਹਨਾਂ ਨੇ ਘੋਰ ਤਪੱਸਿਆ ਕੀਤੀ, ਬਹੁਤ ਨਾਮ ਜਪਿਆ। ਐਸੀ ਅਵਸਥਾ ਬਣ ਗਈ ਮਨ ਦੀ ਕਿ ਮਸਤਾਨੀ ਬਿਰਤੀ ਹੋ ਗਈ। ਜਦੋਂ ਕੋਈ ਗੁਰਮੁਖ ਪਿਆਰਾ ਵੇਖਦਾ ਹੈ ਕਿ ਮਸਤਾਨਾ ਸਾਧੂ ਬੈਠਾ ਹੋਇਆ, ਨਾਮ ਜਪਦਾ, ਘੋਰ ਤਪੱਸਿਆ ਕਰਦਾ, ਤੇ ਉਹ ਕੀ ਕਰਦਾ, ਕੋਈ ਤਰਸ ਕਰਕੇ ਕਹਿ ਲਓ ਜਾਂ ਭਾਵਨਾ ਕਰਕੇ ਕਹਿ ਲਓ, ਕੋਈ ਥੋੜਾ ਬਹੁਤਾ ਪ੍ਰਸ਼ਾਦਾ ਲੈ ਕੇ ਆਉਂਦਾ, ਪਰ ਉਹ ਤੇ ਇਸ ਤਰ੍ਹਾਂ ਜਾਪਦੇ ਨੇ ਜਿਵੇਂ ਬੇਸ਼ੁੱਧ ਨੇ, ਕਿਸੇ ਵੱਲ ਵੇਖਦੇ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦੇ, ਕੋਈ ਮੰਗ ਨਹੀਂ ਰੱਖੀ ਹੋਈ। ਉਹ ਕੀ ਕਰਦਾ, ਕੋਈ ਤੇ ਲਿਆ ਕੇ ਕਿਸੇ ਰੁੱਖ ਨਾਲ ਟੰਗ ਜਾਂਦਾ, ਕੋਈ ਨੇੜੇ ਰੱਖ ਜਾਂਦਾ। ਜਦੋਂ ਕਦੀ ਬਿਰਤੀ ਉਖੜਦੀ ਹੈ, ਜਦੋਂ ਕਦੀ ਉਹਨਾਂ ਦੀ ਨੇਤਰ ਖੁੱਲਦੇ ਨੇ, ਵੇਖਦੇ ਨੇ ਕੋਈ ਪਦਾਰਥ ਪਿਆ ਹੋਇਆ, ਲੋੜ ਜਾਪਦੀ ਹੈ ਤੇ ਕੋਈ ਥੋੜਾ ਬਹੁਤਾ ਛਕ ਲੈਂਦਾ, ਨਹੀਂ ਤੇ ਆਮ ਜਿਹੜੇ ਜਾਨਵਰ ਨੇ ਉਹ ਹੀ ਉੱਥੇ ਪਿਆ ਹੋਇਆ ਪਦਾਰਥ ਜਿਹੜਾ ਉਹ ਛਕਦੇ ਨੇ। ਇਸ ਤਰ੍ਹਾਂ ਦੀ ਅਵਸਥਾ ਹੈ, ਆਪਣੇ ਆਪ ਦਾ ਕੋਈ ਪਤਾ ਨਹੀਂ। ਆਠ ਪਹਿਰ ਨਿਕਟ ਕਰ ਜਾਣਾ, ਪ੍ਰਭ ਕਾ ਕੀਆ ਮਿੱਠਾ ਮੰਨਣਾ, ਪ੍ਰਭੂ ਦਾ ਕੀਤਾ ਹੋਇਆ ਮਿੱਠਾ ਮੰਨਣਾ, ਇਹ ਬਹੁਤ ਔਖਾ ਹੈ, ਬਹੁਤ ਔਖਾ ਹੈ। ਗੱਲਾਂ ਕਰ ਲੈਣੀਆਂ ਬਹੁਤ ਸੌਖੀਆਂ ਨੇ। ਮੈਂ ਅਰਜ਼ ਕਰਦਿਆਂ ਜੇ ਮੇਰੇ ਵਰਗੇ ਬੰਦੇ ਨੂੰ ਤੁਸੀਂ ਕਹਿ ਦਿਓ ਤੇ ਮੈਂ 2-4 ਘੰਟੇ ਇਹੋ ਜਿਹੀਆਂ ਗੱਲਾਂ ਕਰੀ ਜਾਵਾਂਗਾ, ਪਰ ਇਹ ਤਾਂ ਸਤਿਗੁਰੂ ਜੀ ਜਾਣਦੇ ਨੇ ਕਿ ਮੇਰੇ ਮਨ ਦੀ ਅਵਸਥਾ ਕਿਹੋ ਜਿਹੀ ਹੈ। ਪ੍ਰਭ ਕਾ ਕੀਆ ਮਿੱਠਾ ਮਾਨਣ ਵਾਲੀ ਅਵਸਥਾ ਬਹੁਤ ਦੂਰ ਦੀ ਗੱਲ ਹੈ, ਨਹੀਂ ਮੰਨੀ ਜਾਂਦੀ। ਸੱਤ ਸੱਤ ਕਰਕੇ ਮੰਨਣਾ ਬਹੁਤ ਔਖਾ ਹੈ। ਜਿਨ੍ਹਾਂ ਨੇ ਮੰਨਿਆ, ਅੱਜ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਇਤਿਹਾਸ ਬਣੇ ਨੇ, ਜਿਨ੍ਹਾਂ ਨੇ ਇਹ ਮੰਨਿਆ ਕਿ ਜੋ ਪ੍ਰਭੂ ਤੂੰ ਕੀਤਾ ਹੈ ਉਹ ਸੱਤ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਆਪ ਜੀ ਨੇ ਬਹੁਤ ਵਾਰੀ ਸੁਣਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਹੋਏ ਨੇ, ਜ਼ਾਲਮਾਂ ਵੱਲੋਂ ਸਤਿਗੁਰਾਂ ਦੇ ਸੀਸ ਉੱਤੇ ਤਪਦਾ ਤਪਦਾ ਰੇਤਾ ਪਾਇਆ ਜਾ ਰਿਹਾ ਹੈ। ਰੇਤ ਵੀ ਲਾਲ ਹੈ, ਤਵੀ ਵੀ ਲਾਲ ਹੈ, ਅੱਗ ਵੀ ਲਾਲ ਹੈ, ਮਹੀਨਾ ਜਿਹੜਾ ਗਰਮੀ ਦੀ ਰੁੱਤ ਹੈ ਉਹ ਵੀ ਲਾਲ ਹੈ, ਜਿਹੜਾ ਉੱਤੇ ਰੇਤ ਪਾਉਣ ਵਾਲਾ ਉਹ ਵੀ ਲਾਲ ਹੈ, ਜਿਹੜੇ ਹੁਕਮਰਾਨ ਜ਼ੁਲਮ ਕਰ ਰਹੇ ਨੇ ਉਹ ਵੀ ਲਾਲ ਨੇ, ਸਾਰੇ ਕ੍ਰੋਧ ਨਾਲ ਭਰੇ ਪਏ ਨੇ, ਸਾਰੇ ਅੱਗ ਵਿੱਚ ਸੜ ਰਹੇ ਨੇ, ਪਰ ਅੱਗ ਦੇ ਉੱਤੇ ਬੈਠਾ ਹੋਇਆ ਅਕਾਲ ਪੁਰਖ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਾਂਤ ਨੇ, ਸ਼ਾਂਤ ਬੈਠੇ ਨੇ, ਕੋਈ ਚਿਹਰੇ ਤੇ ਸ਼ਿਕਨ ਨਹੀਂ, ਕੋਈ ਰੰਜ ਨਹੀਂ, ਕੋਈ ਮਲਾਲ ਨਹੀਂ। ਗਰੀਬ ਨਵਾਜ ਦੇ ਚਰਨਾਂ ਚ ਸਾਈ ਮੀਆਂ ਮੀਰ ਆਏ, ਸਾਈ ਜੀ ਕਹਿਣ ਲੱਗੇ, ਵੇਖ ਕੇ ਤਿਲ ਮਿਲਾ ਉੱਠੇ, ਗੁੱਸਾ ਆਇਆ, ਦੁੱਖ ਵੀ ਆਇਆ, ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਕੀ ਖੇਡ ਵਰਤਾ ਰਹੇ ਹੋ, ਕਿਰਪਾ ਕਰੋ ਇੱਕ ਵਾਰੀ ਹੁਕਮ ਦਿਓ, ਜ਼ਾਲਮ ਸ਼ਾਹੀ ਦੀ ਜੜ ਪੁੱਟ ਕੇ ਰੱਖ ਦਿਆਂ। ਸਤਿਗੁਰੂ ਜੀ ਹਸਤਕਮਲ ਦਾ ਇਸ਼ਾਰਾ ਕੀਤਾ, ਸਾਈ ਜੀ ਰੁਕ ਜਾਓ। ਕਹਿਣ ਲੱਗਾ ਪਾਤਸ਼ਾਹ ਜਰਿਆ ਨਹੀਂ ਜਾਂਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਕੌਣ ਕਰ ਰਿਹਾ, ਕੌਣ ਕਰ ਰਿਹਾ? ਕਹਿਣ ਲੱਗੇ ਜੀ ਇਹ ਜ਼ਾਲਮ ਸ਼ਾਹ ਕਰ ਰਿਹਾ, ਸਮੇਂ ਦੀ ਹਕੂਮਤ ਕਰ ਰਹੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ ਨਹੀਂ ਕਰ ਰਹੀ ਸਮੇਂ ਦੀ ਹਕੂਮਤ, ਕੌਣ ਕਰ ਰਿਹਾ ਫਿਰ? ਕਹਿਣ ਲੱਗੇ, ਮੇਰਾ ਮਿੱਤਰ ਪਿਆਰਾ, ਉਹ ਪ੍ਰਭੂ ਪਰਮਾਤਮਾ ਜਿਹੜਾ ਮੇਰਾ ਮੀਤ ਹੈ ਉਹ ਕਰ ਰਿਹਾ ਸਾਰਾ ਕੁਝ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਜੋ ਮੇਰਾ ਮਿੱਤਰ ਕਰ ਰਿਹਾ ਮੈਂ ਉਹ ਮੰਨ ਰਿਹਾ, ਕਿਉਂਕਿ ਉਹ ਮੇਰਾ ਮਿੱਤਰ ਜੋ ਕੁਝ ਕਰੇਗਾ ਉਹ ਮੇਰੇ ਹਿੱਤ ਵਿੱਚ ਹੋਵੇਗਾ, ਇਸ ਵਾਸਤੇ ਮੈਨੂੰ ਦੁੱਖ ਨਹੀਂ, ਮੇਰੇ ਅੰਦਰ ਕੋਈ ਰੰਜ ਨਹੀਂ, ਮੇਰੇ ਅੰਦਰ ਕੋਈ ਰੋਸ ਨਹੀਂ। ਪ੍ਰਭ ਕਾ ਕੀਆ ਮੀਠਾ ਮਨ ਹੈ, ਸਤ ਸਤ ਕਰਕੇ ਮੰਨ ਲਿਆ। ਤੋ ਮੈਂ ਅਰਜ਼ ਕਰ ਰਿਹਾ ਸਾਂ ਕਿ ਸੰਤ ਪੂਰਨ ਸਿੰਘ ਜੀ ਉੱਥੇ ਬੈਠੇ ਨੇ, ਜੇ ਕੋਈ ਪਦਾਰਥ ਰੱਖ ਜਾਂਦਾ, ਕੋਈ ਕਾਂ ਕੁੱਤੇ ਖਾ ਜਾਂਦੇ ਨੇ ਤੇ ਕੋਈ ਗੱਲ ਨਹੀਂ, ਜੇ ਕੋਈ ਥੋੜਾ ਬਹੁਤਾ ਕਿਤੇ ਬਚ ਜਾਂਦਾ ਤੇ ਥੋੜਾ ਬਹੁਤਾ ਲੋੜ ਅਨੁਸਾਰ ਛਕ ਲੈਂਦੇ ਨੇ ਜਦੋਂ ਕਦੀ ਅੱਖੀਆਂ ਉਗੜਦੀਆਂ ਨੇ, ਨਹੀਂ ਤੇ ਉੱਥੇ ਬੈਠੇ ਸਿਮਰਨ ਕਰਦੇ ਪਏ ਨੇ। ਸਿਮਰਨ ਕਰਦਿਆਂ ਕਰਦਿਆਂ ਅਵਸਥਾ ਇਹੋ ਜਿਹੀ ਬਣ ਗਈ ਕਿ ਸੰਸਾਰ ਦੇ ਪਦਾਰਥਾਂ ਦੀ ਇੱਛਾ ਹੀ ਨਹੀਂ ਰਹਿ ਗਈ। ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬੀਬੀ ਦਇਆ ਕੌਰ ਨੇ ਪੁੱਛਿਆ ਸੀ, ਬਾਪੂ ਤੁਹਾਨੂੰ ਭੁੱਖ ਨਹੀਂ ਲੱਗਦੀ? ਕਹਿਣ ਲੱਗੇ, ਕੁੜੀਏ ਜਿਹੜੇ ਟੋਏ ਨੂੰ ਅੰਨ ਨਾਲ ਭਰਨਾ ਸੀ ਉਹ ਟੋਇਆ ਨਾਮ ਨਾਲ ਭਰ ਗਿਆ, ਹੁਣ ਭੁੱਖ ਕਿੱਥੋਂ? ਨਾਮ ਨਾਲ ਭਰ ਗਿਆ। ਗੁਰੂ ਦੇ ਸਿੱਖਾਂ ਵਿੱਚ ਵੀ ਇਹ ਗੱਲ ਹੈ, ਕਿਉਂਕਿ ਸਤਿਗੁਰੂ ਜਾਗਦਾ ਤੇ ਸਤਿਗੁਰੂ ਨਾਲ ਜੁੜੇ ਹੋਏ ਸਿੱਖ ਵੀ ਜਿਹੜੇ ਨੇ ਜਦੋਂ ਜਾਗ ਪੈਂਦੇ ਨੇ ਫਿਰ ਉਹ ਇਹਨਾਂ ਪੰਜਾਂ ਤੱਤਾਂ ਤੋਂ ਉੱਪਰ ਉੱਠ ਜਾਂਦੇ ਨੇ। ਨਹੀਂ ਕੋਈ ਚਿੰਤਾ, ਨਹੀਂ ਖਾਣ ਦਾ ਫਿਕਰ, ਨਹੀਂ ਪੀਣ ਦਾ ਫਿਕਰ, ਨਹੀਂ ਆਰਾਮ ਦਾ ਫਿਕਰ, ਇੱਕ ਹੀ ਹੈ ਕਿ ਕਿਤੇ ਉਹ ਧੁਨ ਟੁੱਟ ਨਾ ਜਾਵੇ, ਲੱਗੀ ਹੋਈ ਬਿਰਤੀ ਟੁੱਟ ਨਾ ਜਾਵੇ, ਕਿਤੇ ਕੋਈ ਸਵਾਸ ਖਾਲੀ ਨਾ ਚਲਾ ਜਾਵੇ। ਤੋ ਸਤਸੰਗੀ ਜਨੋ, ਸੰਤਾਂ ਨੇ ਉੱਥੇ ਇਸ ਤਰ੍ਹਾਂ ਸਿਮਰਨ ਕਰਨਾ ਸ਼ੁਰੂ ਕੀਤਾ, ਕਰਦਿਆਂ ਕਰਦਿਆਂ ਬਿਰਤੀ ਉੱਚੀ ਹੋ ਗਈ, ਅਵਸਥਾ ਬਣ ਗਈ। ਇੱਕ ਸਮਾਂ ਐਸਾ ਆਇਆ, ਗਰੀਬ ਨਵਾਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਥੋਂ ਅੱਗੇ ਲੰਘ ਰਹੇ ਸਨ, ਦਰਿਆ ਪਾਰ ਕਰਨਾ ਸੀ, ਦਰਿਆ ਦੇ ਵਿੱਚੋਂ ਦੀ ਘੋੜਿਆਂ ਤੇ ਪਾਰ ਲੰਘਣਾ ਸੀ। ਤੇ ਸਤਸੰਗੀ ਜਨੋ, ਇਸ ਮਸਤਾਨੇ ਸਾਧੂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਜ਼ ਕੀਤੀ। ਕਹਿਣ ਲੱਗੇ, ਗਰੀਬ ਨਵਾਜ ਕਿਰਪਾ ਕਰੋ, ਇੱਥੇ ਮੇਰੇ ਕੋਲ ਵੀ ਦਰਸ਼ਨ ਦੇ ਜਾਓ, ਚਰਨ ਪਾ ਜਾਓ। ਸੱਚੇ ਪਾਤਸ਼ਾਹ ਹੁਕਮ ਕੀਤਾ, ਅੱਗੇ ਟਾਈਮ ਦਿੱਤਾ ਹੋਇਆ, ਨਹੀਂ ਇਸ ਵੇਲੇ ਵਕਤ ਮਿਲਣਾ, ਫਿਰ ਕਦੀ ਸਹੀ। ਕਹਿਣ ਲੱਗੇ, ਜੀ ਤਰਲਾ ਹੀ ਆ, ਕੋਈ ਜ਼ੋਰ ਤੇ ਨਹੀਂ ਤੁਹਾਡੇ ਅੱਗੇ? ਆਪ ਜੀ ਅੱਗੇ ਕੋਈ ਜ਼ੋਰ ਨਹੀਂ, ਆਪ ਮਾਲਕ ਹੋ ਪਰ ਤਰਲਾ ਜ਼ਰੂਰ ਹੈ। ਆਪ ਜੀ ਅੱਗੇ ਤਰਲਾ ਨਾ ਮਾਰੀਏ ਤੇ ਕਿਹਦੇ ਅੱਗੇ ਮਾਰੀਏ? ਤੁਹਾਡੇ ਕੋਲੋਂ ਨਾ ਮੰਗੀਏ ਤੇ ਕਿਹਦੇ ਕੋਲੋਂ ਮੰਗੀਏ? ਕਿਉਂਕਿ ਸਾਡਾ ਤੇ ਸਾਰਾ ਕੁਝ ਤੁਸੀਂ ਹੋ, ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਵਕ ਦੋ ਤਿੰਨ ਵਾਰ ਨਾ ਕਰ ਦਿੱਤੀ। ਇਹ ਮਸਤਾਨਾ ਸਾਧੂ ਜਿਸ ਦੇ ਅੰਦਰ ਪਿਆਰ ਹੈ, ਮੈਂ ਅਰਜ਼ ਕਰਾਂ, ਕਈ ਵਾਰੀ ਮਨੁੱਖ ਸੋਚ ਜਾਂਦਾ ਕਿ ਕੀ ਸਾਧੂ ਵੀ ਸਤਿਗੁਰੂ ਨਾਲ ਇਸ ਤਰ੍ਹਾਂ ਕਰ ਸਕਦਾ,
ਉਹ ਸਾਧੂ ਕਾਹਦਾ ਜਿਹੜਾ ਸਤਿਗੁਰਾਂ ਨਾਲ ਸੁਭਾਵਿਕ ਇਸ ਤਰ੍ਹਾਂ ਬਚਨ ਕਰਦੇ, ਸੰਤਾਂ ਦੇ ਮੂੰਹ ਚੋਂ ਇਸ ਤਰ੍ਹਾਂ ਸੁਭਾਵਿਕ ਬਚਨ ਨਿਕਲਿਆ, ਕਹਿਣ ਲੱਗੇ ਚੰਗਾ ਫਿਰ ਤੁਹਾਡੀ ਮਰਜ਼ੀ ਹੈ, ਪਰ ਆਉਣਾ ਤੇ ਤੁਹਾਨੂੰ ਪਏਗਾ ਹੀ ਨਾ, ਆਉਣਾ ਤੇ ਤੁਹਾਨੂੰ ਪਏਗਾ ਹੀ। ਮੈਂ ਅਰਜ਼ ਕਰਾਂ ਇਹ ਆਪਣੀ ਹਉਮੈ ਨਹੀਂ, ਇਹ ਉਹਨਾਂ ਦਾ ਭਰੋਸਾ ਹੈ, ਉਹਨਾਂ ਦਾ ਵਿਸ਼ਵਾਸ ਹੈ ਆਉਣਾ ਪਵੇਗਾ, ਉਹਨਾਂ ਦਾ ਪਿਆਰ ਹੈ। ਬੱਚੇ ਨੂੰ ਪਤਾ ਹੁੰਦਾ ਮੇਰੀ ਮਾਂ ਆਵੇਗੀ ਆਵੇਗੀ, ਪਤਾ ਹੈ, ਸਹਿਜ ਸੁਭਾਅ ਨਿਕਲਿਆ ਹੋਇਆ, ਬਚਨ ਉਹਨਾਂ ਦਾ ਪੂਰਾ ਹੁੰਦਾ। ਪਾਤਸ਼ਾਹ ਗੁਰਬਾਣੀ ਚ ਲਿਖਦੇ ਨੇ, ਗਰੀਬ ਨਿਵਾਸ ਕਹਿੰਦੇ ਨੇ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਜੇ ਭਗਤ ਬਣ ਲਵੇ, ਸਾਧੂ ਬਣ ਲਵੇ, ਤੇ ਫਿਰ ਮੇਰੇ ਕੋਲੋਂ ਛੁੱਟ ਨਹੀਂ ਸਕਦਾ। ਪਰ ਕਿਉਂ? ਇਸ ਵਾਸਤੇ ਨਹੀਂ ਛੁੱਟ ਸਕਦਾ, ਪਾਤਸ਼ਾਹ ਦਾ ਇੱਕ ਬਚਨ ਹੈ, ਨਾ ਤੂੰ ਆਵਹਿ ਵਸ ਬਹੁਤ ਘਿਣਾਵਣੇ, ਨਾ ਤੂੰ ਆਵਹਿ ਵਸ ਵੇਦ ਪੜਾਵਣੇ, ਨਾ ਤੂੰ ਆਵਹਿ ਵਸ ਤੀਰਥ ਨਾਈਐ, ਨਾ ਤੂੰ ਆਵਹਿ ਵਸ ਧਰਤੀ ਧਾਈਐ, ਨਾ ਤੂੰ ਆਵਹਿ ਵਸ ਕਿਤੇ ਸਿਆਣਪੈ, ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਪਰ ਤੂੰ ਭਗਤਾਂ ਕਹਿ ਵਸ, ਤੂੰ ਭਗਤਾਂ ਦੇ ਵਸ ਹੈ। ਪਰ ਕਿਹੜੇ ਨੇ ਭਗਤ ਜਿਨ੍ਹਾਂ ਦੇ ਵਸ ਵਿੱਚ ਉਹ ਹੈ? ਕਹਿਣ ਲੱਗੇ ਉਹ ਭਗਤ ਉਹ ਨੇ ਭਗਤਾਂ ਤਾਣ ਤੇਰਾ, ਜਿਨ੍ਹਾਂ ਨੂੰ ਹੋਰ ਕੋਈ ਆਸਰਾ ਹੀ ਨਹੀਂ, ਜੇ ਬਲ ਹੈ ਤੇ ਤੇਰਾ, ਤੇਰੀ ਬਖਸ਼ਿਸ਼ ਨਾਲ ਜਿਉਂਦੇ ਨੇ, ਉਹ ਸਮਝਦੇ ਨੇ ਜੀਵਨ ਹੈ ਤੇ ਤੇਰਾ ਹੈ, ਇਹ ਸਾਰਾ ਕੁਝ ਹੈ ਹੀ ਤੇਰਾ, ਮੇਰਾ ਕੁਝ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਉਹਨਾਂ ਦਾ ਕਹਿਣ ਮਾਤਰ ਨਹੀਂ ਹੁੰਦਾ, ਉਹਨਾਂ ਅੰਦਰ ਮੰਨ ਲਿਆ ਹੈ। ਇਸ ਵਾਸਤੇ ਸੰਤਾਂ ਨੇ ਕਹਿ ਦਿੱਤਾ ਚੰਗਾ ਫਿਰ ਤੁਹਾਡੀ ਰਜ਼ਾ ਹੈ, ਪਰ ਆਉਣਾ ਤੇ ਤੁਹਾਨੂੰ ਪਏਗਾ। ਮਾਣ ਸੀ, ਸਤਿਗੁਰੂ ਸੱਚੇ ਪਾਤਸ਼ਾਹ ਦਰਿਆ ਦੇ ਕੰਢੇ ਤੇ ਗਏ, ਘੋੜਾ ਜਦੋਂ ਅੱਗੇ ਕੀਤਾ ਤੇ ਸਤਸੰਗੀ ਜਨੋਂ ਘੋੜੇ ਦੇ ਚਰਨ ਲੱਗਦਿਆਂ ਸਾਰ ਹੀ, ਘੋੜੇ ਦੇ ਖੁਰ ਲੱਗਦਿਆਂ ਸਾਰ ਹੀ ਸਤਸੰਗੀ ਜਨੋਂ ਉਹ ਜਿਹੜੀ ਦਲਦਲ ਸੀ ਉਹਦੇ ਵਿੱਚ ਪੈਰ ਖੁੱਭ ਗਿਆ ਘੋੜੇ ਦਾ। ਸਤਿਗੁਰੂ ਜੀ ਨੇ ਘੋੜਾ ਪਿੱਛੇ ਕੀਤਾ, ਫਿਰ ਮੋੜ ਕੇ ਦੂਜੇ ਰਸਤੇ ਤੇ ਕੀਤਾ ਤੇ ਉੱਥੇ ਫਿਰ ਦਲਦਲ। ਜਿੱਥੇ ਵੀ ਲੈ ਕੇ ਜਾਣ ਦਲਦਲ ਅੱਗੇ ਆਉਂਦੀ ਹੈ, ਜਿੱਥੇ ਵੀ ਜਾਣ ਦਲਦਲ ਅੱਗੇ ਆਉਂਦੀ ਹੈ। ਉਹ ਦਲਦਲ ਕੀ ਹੈ? ਸਤਿਗੁਰੂ ਨੇ ਆਪਣੇ ਸਿੱਖ ਦੀ ਵਡਿਆਈ ਕਰਾਉਣੀ ਹੈ। ਇਹਦੇ ਵਿੱਚ ਮੈਂ ਅਰਜ਼ ਕਰਾਂ ਕਿ ਸਤਿਗੁਰੂ ਤੇ ਸਤਿਗੁਰੂ ਦਾ ਸਿੱਖ ਵੱਖਰੇ ਨਹੀਂ ਹੁੰਦੇ। ਤੇ ਮੈਂ ਇਹ ਵੀ ਅਰਜ਼ ਕਰਦਿਆਂ ਆਪ ਜੀ ਨੂੰ ਇਸ ਬਾਰੇ ਪਤਾ ਕਿ ਸਤਿਗੁਰੂ ਆਪਣੀ ਸਿੱਧੀ ਵਡਿਆਈ ਕਦੇ ਵੀ ਨਹੀਂ ਸੁਣਦੇ। ਇਹ ਵਿਧਾਨ ਹੈ, ਕਾਨੂੰਨ ਬਣਿਆ ਹੋਇਆ, ਕਦੇ ਵੀ ਨਹੀਂ ਸੁਣਨੀ। ਕੋਈ ਕਰਕੇ ਵੇਖ ਲਵੇ, ਕਿਉਂਕਿ ਤੁਹਾਡੇ ਵਿੱਚੋਂ ਉਹ ਵੀ ਸਰੀਰ ਹੋਣਗੇ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ, ਤੇ ਤੁਹਾਡੇ ਵਿੱਚੋਂ ਉਹ ਤੇ ਬਹੁਤ ਸਾਰੇ ਨੇ ਜਿਨ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਗੋਦ ਦਾ ਨਿੱਘ ਮਾਣੇ ਹੈ। ਸਤਿਗੁਰੂ ਆਪਣੀ ਵਡਿਆਈ ਤੇ ਕਰਾਉਂਦੇ ਨਹੀਂ, ਪਰ ਸਤਿਗੁਰੂ ਦੀ ਵਡਿਆਈ ਹੁੰਦੀ ਜ਼ਰੂਰ ਹੈ। ਤੇ ਹੁੰਦੀ ਕਿੱਦਾਂ? ਹਰਜੀ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਇਹ ਨਹੀਂ ਕਿ ਸਤਿਗੁਰੂ ਨੂੰ ਚੰਗੀ ਨਹੀਂ ਲੱਗਦੀ, ਸਤਿਗੁਰੂ ਨੂੰ ਆਪਣੀ ਵਡਿਆਈ ਵੀ ਚੰਗੀ ਲੱਗਦੀ ਹੈ। ਹਰਜੀ ਆਪਣੀ ਵਡਿਆਈ ਭਾਵ ਦੀ, ਜਦੋਂ ਉਹਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਤੇ ਫਿਰ ਉਹ ਕਰਾਉਂਦਾ ਵਡਿਆਈ, ਪਰ ਆਪਣੇ ਜਨਾਂ ਦੁਆਰਾ, ਉਹਨਾਂ ਦੀ ਭਗਤਾਂ ਦੀ, ਸਾਧੂਆਂ ਦੀ, ਸੰਤਾਂ ਦੀ, ਗੁਰਸਿੱਖਾਂ ਦੀ ਜਦੋਂ ਵਡਿਆਈ ਹੁੰਦੀ ਹੈ ਤੇ ਉਹ ਵਡਿਆਈ ਸਤਿਗੁਰੂ ਦੀ ਹੁੰਦੀ ਹੈ। ਪੁੱਤਰ ਦੀ ਵਡਿਆਈ ਪਿਤਾ ਦੀ ਵਡਿਆਈ ਹੁੰਦੀ ਹੈ। ਕਈ ਵਾਰੀ ਸਾਡੇ ਮਨ ਚ ਇਹ ਭੁਲੇਖਾ ਲੱਗ ਜਾਂਦਾ, ਫਲਾਣਾ ਸਾਧ ਤੇ ਜਿਹੜਾ ਬੜੇ ਮੱਥੇ ਟਿਕਾਉਂਦਾ, ਮੱਥੇ ਟਿਕਾਉਂਦਾ, ਗੁਰੂ ਦਾ ਪੁੱਤਰ ਹੈ ਨਾ, ਤੇ ਗੁਰੂ ਦੇ ਪੁੱਤਰ ਨੂੰ ਤੇ ਫਿਰ ਮੱਥੇ ਹੀ ਟਿਕਣੇ ਨੇ, ਗੁਰੂ ਦੇ ਪੁੱਤਰ ਦੀ ਤੇ ਪੂਜਾ ਹੋਣੀ ਹੋਣੀ ਹੈ। ਫਿਰ ਇਹ ਕਿੱਦਾਂ ਕਿਹਾ ਜਾ ਸਕਦਾ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰਿ ਪੂਜ ਕਰਾਵਾ, ਉਹਨਾਂ ਸਤਿਗੁਰੂ ਦੀ ਪੂਜਾ ਕੀਤੀ ਹੈ, ਸੰਸਾਰ ਨੇ ਉਹਨਾਂ ਦੀ ਪੂਜਾ ਕਰਨੀ ਹੈ, ਗੁਰੂ ਕਰਵਾ ਰਹੇ। ਅਸੀਂ ਆਪਣੇ ਆਲੇ ਦੁਆਲੇ ਵੇਖੀਏ ਕਿ ਅਸੀਂ ਕਿਸੇ ਦੀ ਪੂਜਾ ਕਰਦੇ ਹਾਂ, ਪੂਜਾ ਅਸੀਂ ਨਹੀਂ ਕਰ ਸਕਦੇ, ਨਾ ਕੋਈ ਕਰਵਾ ਸਕਦਾ, ਇਹ ਸਤਿਗੁਰੂ ਦੀ ਆਪਣੀ ਸਾਰੀ ਵਡਿਆਈ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕੀਤੀ, ਆਪਣੇ ਸਿੱਖ ਦਾ ਮਾਣ ਰੱਖਣਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਦੋ ਚਾਰ ਥਾਵਾਂ ਤੇ ਘੋੜਾ ਨਹੀਂ ਲੰਘਿਆ, ਤੇ ਆਪਣੇ ਹਜ਼ੂਰੀ ਸੇਵਕਾਂ ਨੂੰ ਹੁਕਮ ਕੀਤਾ, ਮਸਤਾਨਾ ਕਹਿੰਦਾ ਸੀ ਆਉਣਾ ਪਵੇਗਾ, ਚਲੋ ਫਿਰ ਆਪਾਂ ਉਹਦੇ ਕੋਲੋਂ ਹੋ ਹੀ ਚੱਲੀਏ। ਅੱਗੇ ਸੁਨੇਹਾ ਭੇਜ ਦਿੱਤਾ ਕਿ ਥੋੜਾ ਟਾਈਮ ਲੱਗ ਜਾਵੇਗਾ, ਆਵਾਂਗੇ ਜ਼ਰੂਰ, ਪਰ ਮਸਤਾਨੇ ਨੇ ਰੋਕ ਲਿਆ। ਪਿਆਰ ਦੀਆਂ ਤਣਾਵਾਂ ਖਿੱਚ ਲਈਆਂ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਡੇਰੇ ਤੇ ਆਏ, ਕਹਿਣ ਲੱਗੇ ਜੀ ਲੰਗਰ ਦੀ ਕਿਰਪਾ ਕਰੋ। ਸੱਚੇ ਪਾਤਸ਼ਾਹ ਹੁਕਮ ਕੀਤਾ ਲੰਗਰ ਤੇ ਨਹੀਂ, ਜੋ ਕੋਈ ਜਲ ਪਾਣੀ ਥੋੜਾ ਬਹੁਤ ਹੈ ਛਕਾ ਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੂੰ ਨਿਵਾਜਿਆ। ਇੱਥੇ ਹੀ ਰਹਿੰਦਿਆਂ ਹੋਇਆਂ ਸੰਤ ਪੂਰਨ ਸਿੰਘ ਹੋਰਾਂ ਦੇ ਕੋਲ ਇੱਕ ਜੋੜਾ ਆਇਆ। ਉਹ ਕਿਉਂ ਆਇਆ? ਉਹ ਖੁੱਲ੍ਹਾ ਪਰਿਵਾਰ ਸੀ, ਉਹਦਾ ਨਾਂ ਸੀ ਭਗਤ ਸਿੰਘ। ਭਗਤ ਸਿੰਘ ਨਾਂ ਦਾ ਇੱਕ ਆਦਮੀ, ਉਹ ਖੁੱਲ੍ਹੇ ਸਮਾਜ ਵਿੱਚੋਂ ਸੀ, ਉਹਦੇ ਘਰ ਪੁੱਤਰ ਨਹੀਂ ਸੀ, ਧਨ ਪਦਾਰਥ ਬਹੁਤ ਹੈ। ਸਤਸੰਗੀ ਜਨੋਂ ਮੈਂ ਇੱਕ ਅਰਜ਼ ਕਰਦਿਆਂ ਛੋਟੀ ਜਿਹੀ, ਜਦੋਂ ਸੰਸਾਰ ਦੀਆਂ ਦੂਜੀਆਂ ਸਹੂਲਤਾਂ ਸਾਰੀਆਂ ਹੁੰਦੀਆਂ ਨੇ ਪਰ ਪੁੱਤਰ ਨਾ ਹੋਵੇ ਤੇ ਮਨੁੱਖ ਜ਼ਿਆਦਾ ਦੁਖੀ ਹੁੰਦਾ ਉਸ ਬੰਦੇ ਨਾਲੋਂ ਜਿਹਦੇ ਘਰ ਖਾਣ ਨੂੰ ਰੋਟੀ ਨਾ ਹੋਵੇ। ਉਹ ਪੁੱਤਰ ਦੀ ਥੋੜ ਤੋਂ ਓਨਾ ਦੁਖੀ ਨਹੀਂ ਹੁੰਦਾ ਜਿੰਨਾ ਵੱਡਾ ਬੰਦਾ ਦੁਖੀ ਹੁੰਦਾ। ਜਦੋਂ ਚਾਰੇ ਪਾਸੇ, ਇੱਕ ਦੁਨਿਆਵੀ ਮਿਸਾਲ ਦੇ ਲਈਏ, ਜਦੋਂ ਚਾਰੇ ਪਾਸੇ ਗਮੀ ਦਾ ਮਾਹੌਲ ਹੋਵੇ, ਚਾਰੇ ਪਾਸੇ ਮਾਹੌਲ ਸੁਹਾਵਣਾ ਨਾ ਹੋਵੇ, ਤੇ ਉਦੋਂ ਸਤਸੰਗੀ ਜਨੋਂ ਪ੍ਰੇਮੀ ਜਿਹੜੇ ਨੇ ਉਹਨਾਂ ਨੂੰ ਆਪਣੇ ਵਿਛੋੜੇ ਦਾ ਓਨਾ ਦੁੱਖ ਨਹੀਂ ਵਿਆਪਦਾ ਜਿੰਨਾ ਉਦੋਂ ਵਿਆਪਦਾ ਜਦੋਂ ਮਾਹੌਲ ਚਾਰੇ ਪਾਸੇ ਸੁਹਾਵਣਾ ਹੋਵੇ, ਸ਼ੋਭਨੀਕ ਹੋਵੇ। ਸੁਖਾਂ ਦੇ ਵਿੱਚ ਜ਼ਿਆਦਾ ਯਾਦ ਆਉਂਦੀ ਹੈ। ਤਾਂ ਮੈਂ ਅਰਜ਼ ਕਰ ਰਿਹਾ ਸਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਅਨੁਸਾਰ ਇਸ ਪਰਿਵਾਰ ਨੂੰ ਪੁੱਤਰ ਰਤਨ ਦੀ ਪ੍ਰਾਪਤੀ ਨਾ ਹੋਈ। ਬੜਾ ਯਤਨ ਕੀਤਾ ਇਹਨਾਂ ਨੇ, ਫਿਰ ਅਖੀਰ ਬਿਆਸ ਗਏ, ਡੇਰਾ ਬਿਆਸ ਜਾ ਕੇ ਇਹਨਾਂ ਨੇ ਯਤਨ ਕਰਕੇ ਪਹੁੰਚ ਕੀਤੀ। ਮਹਾਂਪੁਰਸ਼ਾਂ ਦੇ, ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ, ਹੋਰ ਆਪ ਜੀ ਦਾ ਦਿੱਤਾ ਸਾਰਾ ਕੁਛ ਹੈ, ਇੱਕ ਕਿਰਪਾ ਕਰੋ, ਪੁੱਤਰ ਰਤਨ ਦੀ ਪ੍ਰਾਪਤੀ ਹੋਵੇ। ਹੁਕਮ ਹੋਇਆ ਕਿ ਕੁਝ ਦਿਨ ਠਹਿਰ ਕੇ ਆਇਓ। ਇਹ ਫਿਰ ਠਹਿਰ ਕੇ ਚਲੇ ਗਏ। ਜਦੋਂ ਗਏ ਤੇ ਉਹਨਾਂ ਨੇ ਕੁਝ ਚਿਰ ਸੋਚ ਕੇ ਇਹ ਬਚਨ ਕੀਤਾ, ਕਹਿਣ ਲੱਗੇ ਤੁਹਾਡੇ ਕਰਮਾਂ 'ਚ, ਤੁਹਾਡੇ ਭਾਗਾਂ 'ਚ ਪੁੱਤਰ ਦੀ ਪ੍ਰਾਪਤੀ ਲਿਖੀ ਹੋਈ ਨਹੀਂ ਹੈਗੀ, ਨਹੀਂ ਹੋ ਸਕਦਾ। ਨਿਰਾਸ਼ ਹੋ ਗਏ, ਨਿਰਾਸ਼ ਹੋ ਕੇ ਵਾਪਸ ਆ ਗਏ। ਜਦੋਂ ਵਾਪਸ ਆਏ ਤੇ ਇਹਨਾਂ ਦੇ ਗੁਆਂਢ ਕੋਈ ਐਸਾ ਪਰਿਵਾਰ ਸੀ ਜਿਹੜਾ ਪਰਿਵਾਰ ਸੰਤ ਪੂਰਨ ਸਿੰਘ ਹੋਰਾਂ ਤੇ ਸ਼ਰਧਾ ਰੱਖਦਾ ਸੀ, ਭਈ ਉਹ ਸਾਧੂ ਮਸਤਾਨਾ ਸਾਧੂ ਜਿਹੜਾ ਦਰਿਆ ਦੇ ਕੰਢੇ ਤੇ ਤਪ ਕਰਦਾ, ਉਹ ਉੱਚ ਕੋਟੀ ਦਾ ਸਾਧੂ ਹੈ। ਤੇ ਇਹਨਾਂ ਨੇ ਆਖਿਆ ਕਿ ਮੈਂ ਦਾਅਵੇ ਨਾਲ, ਉਸ ਬੀਬੀ ਨੇ ਆਖਿਆ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਤੁਹਾਡੇ ਘਰ ਪੁੱਤਰ ਹੋ ਜਾਏਗਾ, ਪੁੱਤਰ ਕਿਉਂ ਨਾ ਹੋਵੇਗਾ, ਤੁਸੀਂ ਇੱਕ ਵਾਰੀ ਸੰਤਾਂ ਕੋਲ ਜਾਓ। ਇਹ ਸੰਤਾਂ ਕੋਲ ਚਲੇ ਗਏ। ਜਦੋਂ ਇਹ ਸੰਤਾਂ ਕੋਲ ਗਏ, ਸੰਤ ਬਿਰਤੀ ਲਾ ਕੇ ਬੈਠੇ ਹੋਏ ਸਨ, ਥੋੜੀ ਦੂਰ ਗਏ ਤੇ ਸੰਤਾਂ ਦੀਆਂ ਨੇਤਰ ਜਿਹੜੇ ਸਨ ਖੁੱਲੇ, ਸੰਤਾਂ ਨੇ ਵੇਖਿਆ ਤੇ ਕਹਿਣ ਲੱਗੇ, ਦੱਸੋ ਬਈ ਕਿਵੇਂ ਆਏ ਹੋ, ਕਿਵੇਂ ਆਏ ਹੋ, ਕੀ ਕੰਮ ਪੈ ਗਿਆ ਤੁਹਾਨੂੰ? ਕਹਿਣ ਲੱਗੇ, ਸੰਤ ਜੀ ਆਪ ਜੀ ਕਿਰਪਾ ਕਰੋ, ਸਾਡੇ ਘਰ ਪੁੱਤਰ ਨਹੀਂ ਹੈਗਾ, ਪੁੱਤਰ ਦੀ ਬਖਸ਼ਿਸ਼ ਕਰੋ। ਕਹਿਣ ਲੱਗੇ, ਹੱਸ ਪਏ ਤੇ ਬਹੁਤ ਜ਼ਿਆਦਾ ਹੱਸੇ, ਇੱਕੋ ਸਾਲ ਲਗਾਤਾਰ ਹੱਸੀ ਗਏ। ਕਿੰਨਾ ਚਿਰ ਹੱਸਣ ਤੋਂ ਬਾਅਦ ਫਿਰ ਚੁੱਪ ਕਰ ਗਏ, ਫਿਰ ਇੱਕ ਮਿੰਟ ਤੋਂ ਬਾਅਦ ਫਿਰ ਹੱਸਣਾ ਸ਼ੁਰੂ ਕਰ ਦਿੱਤਾ, ਜ਼ੋਰ ਜ਼ੋਰ ਨਾਲ ਫਿਰ ਹੱਸਣ ਲੱਗ ਪਏ। ਦੋ ਤਿੰਨ ਵਾਰੀ ਹੱਸਣ ਤੋਂ ਬਾਅਦ ਸੰਤ ਜਦੋਂ ਚੁੱਪ ਕੀਤੇ ਤੇ ਉਹਨਾਂ ਨੇ ਫਿਰ ਅਰਜ਼ ਕਰ ਦਿੱਤੀ। ਸੰਤ ਕਹਿਣ ਲੱਗੇ, ਪੁੱਤਰ ਦੀ ਲੋੜ ਹੈ ਨਾ, ਤੇ ਫਿਰ ਤੁਸੀਂ ਮੈਨੂੰ ਆਪਣਾ ਪੁੱਤਰ ਬਣਾ ਲਓ, ਤੁਸੀਂ ਮੈਨੂੰ ਆਪਣਾ ਪੁੱਤਰ ਬਣਾ ਲਓ। ਉਹ ਕਹਿਣ ਲੱਗੇ ਜੀ ਸੱਤ ਬਚਨ, ਸਾਧੂ ਦੀ ਖੁਸ਼ੀ ਲੈਣੀ, ਗੁਰੂ ਦੀ ਖੁਸ਼ੀ ਲੈਣੀ ਕੋਈ ਸੌਖੀ ਨਹੀਂ ਹੁੰਦੀ। ਕਹਿਣ ਲੱਗੇ ਜੀ ਸੱਤ ਬਚਨ। ਕਹਿਣ ਲੱਗੇ ਚਲੋ ਫਿਰ ਲੈ ਚਲੋ। ਉਹਨਾਂ ਦੇ ਨਾਲ ਹੀ ਆ ਗਏ, ਉਹਨਾਂ ਦੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਤੇ ਜਿਹੜੀ ਬਿਰਤੀ ਸੀ ਉਹ ਤੇ ਪਹਿਲਾਂ ਹੀ ਮਸਤਾਨੀ ਸੀ, ਤੇ ਕੁਝ ਹੋਰ ਮਸਤਾਨਿਆਂ ਵਾਲੇ ਕੰਮ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਦਾ ਵਿਹਾਰ ਉਹਨਾਂ ਦਾ ਬਣ ਗਿਆ ਕਿ ਇਹ ਕਿਸੇ ਤਰੀਕੇ ਦੇ ਨਾਲ ਸ਼ਾਇਦ ਮੇਰੇ ਨਾਲ ਨਾਰਾਜ਼ ਹੋ ਜਾਣ, ਪਰ ਉਹਨਾਂ ਦਾ ਮਨ ਜਿਹੜਾ ਸੀ ਉਹ ਬਣਿਆ ਹੋਇਆ ਸੀ। ਜੇ ਕਿਸੇ ਨੇ ਕੋਈ ਗੱਲ ਕਰਨੀ ਕਿ ਮਸਤਾਨਾ ਇਸ ਤਰ੍ਹਾਂ ਕਰਦਾ, ਤੇ ਉਸ ਬੀਬੀ ਨੇ ਆਖਣਾ, ਨਾ ਮੇਰੇ ਪੁੱਤਰ ਵਾਸਤੇ ਕੋਈ ਇਹੋ ਜਿਹਾ ਸ਼ਬਦ ਨਾ ਵਰਤਿਓ। ਸੱਚਮੁੱਚ ਹੀ ਪੁੱਤਰ ਵਾਲਾ ਪਿਆਰ ਦੇਣਾ ਸ਼ੁਰੂ ਕਰ ਦਿੱਤਾ। ਕਈ ਵਾਰੀ ਰਜਾਈ ਮੋਢੇ ਤੇ ਪਾ ਲੈਣੀ ਤੇ ਅੱਧੀ ਕੁ ਰਜਾਈ ਹੇਠਾਂ ਲਮਕਦੀ ਜਾਣੀ ਤੇ ਉਹ ਗਲੀਆਂ ਦੇ ਵਿੱਚ ਤੁਰੇ ਫਿਰਨਾ ਆਪਣੇ ਰੰਗ ਦੇ ਵਿੱਚ ਤੇ ਮਗਰ ਮੁੰਡਿਆਂ ਨੇ ਬੱਚਿਆਂ ਨੇ ਲੱਗੇ ਹੋਣਾ। ਲੋਕਾਂ ਵਾਸਤੇ ਤਮਾਸ਼ਾ ਸੀ, ਲੋਕੀ ਕਮਲਾ ਆਖਦੇ ਨੇ। ਜਦੋਂ ਰਾਹ ਪਾੜਦਾ ਕੋਈ ਮਨੁੱਖ, ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ, ਰਸਤਾ ਵੱਖਰਾ ਹੋ ਗਿਆ। ਜਦੋਂ ਰਸਤਾ ਵੱਖਰਾ ਹੋ ਗਿਆ ਤੇ ਫਿਰ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ। ਸਤਸੰਗੀ ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਗਈ, ਇਸ ਤਰ੍ਹਾਂ ਦੀ ਅਵਸਥਾ ਜਦੋਂ ਹੋ ਗਈ ਤੇ ਉਹਨਾਂ ਲੋਕਾਂ ਵੱਲ ਵੇਖ ਕੇ ਵੀ ਉਸ ਮਾਤਾ ਨੇ ਉਸ ਬੀਬੀ ਨੇ ਆਖਣਾ, ਨਾ ਮੇਰੇ ਮਸਤਾਨੇ ਨੂੰ ਕੁਛ ਨਾ ਆਖਿਓ, ਇਹ ਮੇਰਾ ਮਸਤਾਨਾ ਹੈ, ਇਹ ਮੇਰਾ ਪੁੱਤਰ ਹੈ। ਕਰਦਿਆਂ ਕਰਦਿਆਂ ਜਦੋਂ ਸੰਤਾਂ ਨੇ ਵੇਖਿਆ ਕਿ ਹੁਣ ਇਹ ਗੱਲ ਨਹੀਂ ਬਣਦੀ, ਇਹਨਾਂ ਨੇ ਤੇ ਹਰ ਪਰਚਾ ਜਿਹੜਾ ਪੂਰਾ ਕਰ ਲਿਆ, ਇੱਕ ਦਿਨ ਖੁਸ਼ੀ ਵਿੱਚ ਆ ਗਏ ਤੇ ਸੰਤ ਖੁਸ਼ੀ ਵਿੱਚ ਆਣ ਕੇ ਆਉਂਦੇ ਨੇ, ਮਾਤਾ ਹੁਣ ਤੂੰ ਮੈਨੂੰ ਛੁੱਟੀ ਦੇ ਦੇ, ਤੇਰੇ ਘਰ ਪੁੱਤਰ ਹੋ ਜਾਏਗਾ, ਪੁੱਤਰ ਹੋ ਜਾਏਗਾ ਤੇਰੇ ਘਰ, ਪਰ ਮੈਨੂੰ ਛੁੱਟੀ ਦੇ ਦੇ। ਉਹ ਮਾਤਾ ਕਹਿਣ ਲੱਗੀ, ਇੱਕ ਹੀ ਪੁੱਤਰ? ਕਹਿਣ ਲੱਗੇ, ਦੋ ਹੋ ਜਾਣਗੇ, ਉਹਦੇ ਘਰ ਕੋਈ ਘੱਟ ਹੈ, ਦੋ ਹੋ ਜਾਣਗੇ। ਉਹ ਕਹਿਣ ਲੱਗੀ, ਸੰਤ ਜੀ, ਮਸਤਾਨਾ ਜੀ, ਦੋ ਹੀ ਸਿਰਫ? ਤੇ ਉਸ ਵੇਲੇ ਸੰਤਾਂ ਨੇ ਇੱਕ ਬਚਨ ਕੀਤਾ। ਸੰਤ ਕਹਿਣ ਲੱਗੇ, ਗੁਰੂ ਰਾਮ ਸਿੰਘ ਦੇ ਘਰ ਵਿੱਚ ਆ ਸਾਹਮਣੇ ਭੱਠਾ ਵੇਖਦੀ ਹੈ ਨਾ, ਭੱਠਾ ਜਿੱਦਾਂ ਇੱਟਾਂ ਲੱਗੀਆਂ ਹੋਈਆਂ ਨੇ, ਏਦਾਂ ਨੇ ਪੁੱਤਰ, ਜਿੰਨੇ ਮਰਜ਼ੀ ਲੈ ਲੈ, ਉਹਦੇ ਘਰ ਕੋਈ ਘਾਟਾ ਨਹੀਂ ਹੈਗਾ। ਸਤਿਗੁਰੂ ਰਾਮ ਸਿੰਘ ਦੇ ਘਰ ਬੜਾ ਕੁਝ ਮਿਲ ਸਕਦਾ, ਪਰ ਲਾਲਚ ਨਹੀਂ ਕਰੀਦਾ ਹੁੰਦਾ, ਜਾਂ ਤਿੰਨ ਹੋ ਜਾਣਗੇ। ਉਹ ਮਾਈ ਦਾ ਮਨ ਫਿਰ ਨਾ ਮੰਨਿਆ, ਕਹਿਣ ਲੱਗੀ, ਨਹੀਂ ਸੰਤ ਜੀ, ਥੋੜੇ ਆ। ਕਹਿੰਦੇ ਨੇ, ਅੱਛਾ ਫਿਰ ਤੂੰ ਲਾਲਚ ਹੀ ਕਰੀ ਜਾਂਦੀ ਹੈ, ਪੁੱਤਰ ਚਾਰ ਹੋ ਜਾਣਗੇ, ਪਰ ਜਦੋਂ ਉਹ ਚੌਥਾ ਵੀ ਨਹੀਂ ਰਹਿਣਾ ਤੇ ਤੂੰ ਵੀ ਨਹੀਂ ਨਾਲ ਰਹਿਣਾ। ਸੁਭਾਵਿਕ ਬਚਨ ਨਿਕਲਿਆ। ਮੇਰਾ ਅਰਜ ਕਰਨ ਤੋਂ ਭਾਵ ਸੀ, ਇਹ ਕਦੋਂ ਅਵਸਥਾ ਬਣੀ? ਆਠ ਪਾਰ ਨਿਕਟ ਕਰ ਜਾਣਾ, ਜੋ ਕਹਿ ਦਿੱਤਾ ਉਹ ਪੂਰਾ ਹੁੰਦਾ। ਕਦੋਂ ਹੁੰਦਾ? ਉਦੋਂ ਹੁੰਦਾ ਜਦੋਂ ਉਹਨਾਂ ਦੇ ਕੋਲ ਵਸਦੇ, ਉਹਦੇ ਚਰਨਾਂ ਚ ਵਸਦੇ। ਆਠ ਪਾਰ ਨਿਕਟ ਕਰ ਜਾਣਾ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਰੋਟੀ ਪਾਣੀ ਦੁਨੀਆਂ ਦੇ ਲੱਭ ਲਾਲਚ ਰਸ ਕਸ ਸਾਰੇ ਛੱਡ ਕੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਾਹਤ ਸੁਣੋ ਮੇਰੇ ਭਾਈ, ਵਾਹ ਕੀ ਮਹਿਮਾ ਕਥਨ ਨਾ ਜਾਈ। ਉਹਨਾਂ ਦੀ ਮਹਿਮਾ ਅਗਾਧ ਬੋਧ ਹੈ, ਐਸੇ ਨੂੰ ਕਿਹਾ ਜਾਂਦਾ ਸੰਤ। ਵਰਤਣ ਜਾ ਕੇ ਕੇਵਲ ਨਾਮ, ਉਹਨਾਂ ਦੀ ਵਰਤਣ ਹੈ, ਵਰਤੋਂ ਜਿਹੜੀ ਹੈ ਉਹ ਨਾਮ ਹੈ, ਸਾਰਾ ਕੁਝ ਨਾਮ ਹੀ ਹੈ ਉਹਨਾਂ ਵਾਸਤੇ। ਨਾਮ ਹੀ ਆਧਾਰ ਹੈ, ਨਾਮ ਹੀ ਰਸ ਹਨ, ਨਾਮ ਹੀ ਉਹਨਾਂ ਦਾ ਬਿਸਤਰਾ ਹੈ, ਨਾਮ ਹੀ ਉਹਨਾਂ ਦੇ ਬਸਤਰ ਨੇ, ਨਾਮ ਹੀ ਉਹਨਾਂ ਦਾ ਜੀਵਨ ਹੈ, ਹੋਰ ਕੁਛ ਵੀ ਨਹੀਂ। ਗੁਰੂ ਨਾਨਕ ਸਾਹਿਬ ਨੂੰ ਮਾਤਾ ਤ੍ਰਿਪਤਾ ਨੇ ਪੁੱਛਿਆ ਸੀ, ਪੁੱਤਰ ਭੁੱਖ ਨਹੀਂ ਲੱਗਦੀ? ਕਹਿੰਦੇ ਲੱਗਦੀ ਹੈ। ਫਿਰ ਖਾਂਦਾ ਨਹੀਂ? ਕਹਿਣ ਲੱਗੇ, ਖਾਂਦਾ ਇਸ ਕਰਕੇ ਨਹੀਂ, ਖਾਂਦਾ ਤੇ ਜ਼ਰੂਰ ਹਾਂ, ਪਰ ਤੁਹਾਨੂੰ ਨਹੀਂ ਪਤਾ ਲੱਗਦਾ ਕਦੋਂ ਖਾਂਦਾ ਤੇ ਕੀ ਖਾਂਦਾ। ਕਹਿਣ ਲੱਗੇ, ਕੀ ਖਾਂਦਾ ਹੈ? ਕਹਿਣ ਲੱਗੇ, ਆਖਾ ਜੀਵਾ ਵਿਸਰੈ ਮਰ ਜਾਓ, ਜੇ ਮੈਂ ਮਾਂ ਨਾ ਖਾਵਾਂ ਨਾ ਇਹ ਪਦਾਰਥ, ਤੇ ਮੈਂ ਤੇ ਮਰ ਜਾਵਾਂ, ਮਰ ਜਾਈਦਾ ਇਹ ਨਾ ਖਾਈਏ। ਤੇ ਆਖਾ ਜੀਵਾ ਵਿਸਰੈ ਮਰ ਜਾਓ, ਮੈਂ ਉਹ ਆਖਦਾ ਹਾਂ, ਆਖਣਾ ਹੀ ਜਿਹੜਾ ਮੇਰਾ ਨਾਮ ਜਪਣਾ, ਇਹ ਹੀ ਮੇਰਾ ਜੀਵਨ ਦਾ ਆਹਾਰ ਹੈ। ਆਖਾ ਜੀਵਾ ਵਿਸਰੈ ਮਰ ਜਾਓ, ਪਰ ਉਹ ਕਹਿੰਦੀ ਫਿਰ ਲੋਕ ਕਿਉਂ ਨਹੀਂ ਜਪਦੇ? ਕਹਿੰਦੇ, ਆਖਣ ਔਖਾ ਸਾਚਾ ਨਾਓ, ਪਰ ਜੇ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਏ ਦੂਖ, ਦੁੱਖ ਖਤਮ ਹੋ ਜਾਂਦੇ ਨੇ। ਮੇਰਾ ਅਰਜ ਕਰਨ ਤੋਂ ਭਾਵ ਸੀ, ਐਸੇ ਸਾਧੂ ਦੀ ਸੰਤ ਰੇਣ ਹੋ ਜਾਂਦੇ ਨੇ ਉਹ ਗੁਰਸਿੱਖ ਪਿਆਰੇ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਖਿੰਥਾ ਖਿਮਾ ਹੰਢਾਵਣੀ, ਸਾਧੂਆਂ ਦੇ ਕੋਲ ਗੋਦੜੀ ਹੁੰਦੀ ਹੈ, ਖਿੰਥਾ ਕਹਿੰਦੇ ਨੇ, ਖਿੰਥਾ ਖਿਮਾ ਹੰਢਾਵਣੀ, ਜਿਸ ਤਰ੍ਹਾਂ ਸਾਧੂ ਆਪਣੀ ਗੋਦੜੀ ਦਾ ਵਿਸਾ ਨਹੀਂ ਕਰਦਾ, ਇਸ ਤਰ੍ਹਾਂ ਗੁਰੂ ਕਾ ਜਾਗਿਆ ਹੋਇਆ ਸਿੱਖ ਕਦੀ ਖਿਮਾ ਦਾ ਵਿਸਾ ਨਹੀਂ ਕਰਦਾ, ਅੱਠੇ ਪੈਰ ਖਿਮਾ ਵਿੱਚ ਰਹਿੰਦਾ। ਨਿਮਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ, ਖਿਮਾ ਵੀ ਹੂਣੇ ਖੱਪ ਗਏ ਖੂਹਣ ਲੱਖ ਅਸੰਖ। ਜਿਹੜੇ ਲੋਕੀ ਸਤਿਗੁਰੂ ਨਾਲ ਜੁੜ ਗਏ ਉਹਨਾਂ ਦੇ ਅੰਦਰ ਖਿਮਾ ਆ ਗਈ, ਉਹਨਾਂ ਦੇ ਅੰਦਰ ਇਹ ਉੱਚ ਅਵਸਥਾ ਪ੍ਰਾਪਤ ਹੋ ਗਈ, ਕਿਸੇ ਦੀ ਗੱਲ ਨੂੰ ਜਰਨ ਦੀ, ਕਿਸੇ ਦੇ ਐਬ ਨੂੰ ਜਰਨ ਦੀ, ਕਿਸੇ ਦੇ ਗੁਨਾਹ ਨੂੰ ਜਰਨ ਦੀ ਉਹਨਾਂ ਦੇ ਵਿੱਚ ਇਹ ਸਮਰੱਥਾ ਪੈਦਾ ਹੋ ਗਈ। ਹਜ਼ਰਤ ਈਸਾ ਦੇ ਕੋਲ ਇੱਕ ਦਿਨ ਇੱਕ ਸ਼ਿਕਾਇਤ ਆਈ। ਸ਼ਿਕਾਇਤ ਕੀ ਸੀ? ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆ ਗਏ, ਉਹਨਾਂ ਨੇ ਇੱਕ ਜਨਾਨੀ ਨੂੰ ਫੜਿਆ ਹੋਇਆ ਸੀ ਬਾਹਾਂ ਤੋਂ। ਕਹਿਣ ਲੱਗੇ, ਹਜ਼ਰਤ ਪ੍ਰਭੂ, ਇਸ ਨੇ ਬਹੁਤ ਵੱਡਾ ਪਾਪ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਪਾਪ ਦਾ ਇਵਜਾਨਾ ਜਿਹੜਾ, ਇਸ ਦੇ ਮੰਦ ਕਰਮ ਦਾ ਇਵਜਾਨਾ ਜਿਹੜਾ ਇਹਨੂੰ ਦਿੱਤਾ ਜਾਏ, ਇਹਦੀ ਸਜ਼ਾ ਇਸ ਨੂੰ ਦਿੱਤੀ ਜਾਏ। ਇਹ ਸਜ਼ਾ ਦੇਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਚੌਂਕ ਦੇ ਵਿੱਚ ਖਿਲਾਰ ਕੇ ਪੱਥਰ ਮਾਰੇ ਜਾਣ। ਹੁਣ ਉਹ ਹਜ਼ਰਤ ਈਸਾ ਦੇ ਕੋਲੋਂ ਲੈਣ ਵਾਸਤੇ ਆਏ ਸਨ ਪ੍ਰਵਾਨਗੀ, ਮੋਹਰ ਲਵਾਉਣ ਵਾਸਤੇ ਆਏ ਕਿ ਨਾ ਹਜ਼ਰਤ ਈਸਾ ਦਾ ਲੱਗੇ। ਅਸੀਂ ਵੀ ਬਹੁਤ ਵਾਰੀ ਇੱਦਾਂ ਕਰਦੇ ਹਾਂ, ਮਰਜ਼ੀ ਸਾਡੀ ਹੁੰਦੀ ਹੈ ਤੇ ਅਸੀਂ ਚਾਹੁੰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਪ੍ਰਵਾਨਗੀ ਲੈ ਲਈਏ, ਕਿਸੇ ਦਾ ਨੁਕਸਾਨ ਵੀ ਕਰਨ ਵਾਸਤੇ ਪ੍ਰਵਾਨਗੀ ਲੈਣ ਦੀ ਸੋਚ ਲੈਂਦੇ ਹਾਂ। ਪਰ ਸਤਸੰਗੀ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਨ, ਸਾਡਾ ਮਨ ਇਸ ਤਰ੍ਹਾਂ ਦਾ ਨਾ ਬਣੇ। ਉਹਨਾਂ ਨੇ ਆਣ ਕੇ ਸ਼ਿਕਾਇਤ ਕੀਤੀ। ਹਜ਼ਰਤ ਈਸਾ ਨੇ ਬੜਾ ਸੁੰਦਰ ਜਵਾਬ ਦਿੱਤਾ, ਕਹਿਣ ਲੱਗੇ, ਹਾਂ ਗੁਨਾਹ ਤੇ ਇਹਦਾ ਜਿਹੜਾ ਹੈ ਇਹਦਾ ਫਲ ਇਹੀ ਬਣਦਾ ਕਿ ਇਹਨੂੰ ਚੌਂਕ ਵਿੱਚ ਖੁਲਾਰ ਕੇ ਪੱਥਰ ਮਾਰੇ ਜਾਣ। ਗੱਲ ਚੰਗੀ ਹੈ, ਮਾੜੀ ਨਹੀਂ, ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ, ਇਹਨੂੰ ਪਹਿਲਾ ਪੱਥਰ ਉਹ ਮਾਰੇ ਜਿਹਨੇ ਇਹ ਗੁਨਾਹ ਕਦੀ ਨਹੀਂ ਕੀਤਾ, ਪਹਿਲਾ ਪੱਥਰ ਉਹ ਮਾਰੇ। ਸਾਰਿਆਂ ਦੇ ਹੱਥਾਂ ਵਿੱਚ ਫੜੇ ਹੋਏ ਪੱਥਰ ਡਿੱਗ ਪਏ, ਗੁਨਾਹ ਤੇ ਸਾਰੇ ਹੀ ਕਰਦੇ ਨੇ, ਪਰ ਜਦੋਂ ਮਨੁੱਖ ਨੂੰ ਪਤਾ ਲੱਗ ਜਾਏ ਕਿ ਮੈਂ ਵੀ ਗੁਨਾਹੀ ਹਾਂ ਤੇ ਫਿਰ ਦੂਜੇ ਦਾ ਗੁਨਾਹ ਚੇਤੇ ਹੀ ਨਹੀਂ ਕਰਦਾ, ਇਸ ਵਾਸਤੇ ਉਹ ਖਿੰਥਾ ਬਣ, ਉਹਦੀ ਖਿਮਾ ਦਾ ਧਾਰਨੀ ਬਣ ਜਾਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਦਾ ਹੁਕਮ ਹੈ ਕਿ ਜਿਹੜਾ ਖਿਮਾ ਕਰੇਗਾ, ਖਿਮਾ ਧਾਰਨ ਕਰਨ ਵਾਲਿਆਂ ਦੇ ਗੁਰੂ ਸਦਾ ਅੰਗ ਸੰਗ ਹੈ। ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਖਿੰਥਾ ਖਿਮਾ ਹੰਡਾਵਣੀ, ਪ੍ਰੇਮ ਪੱਤਰ ਉਹਨਾਂ ਦੇ ਹੱਥ ਵਿੱਚ ਜਿਹੜਾ ਕਾਸਾ ਫੜਿਆ ਹੋਇਆ ਉਹ ਪ੍ਰੇਮ ਦਾ ਫੜਿਆ ਹੋਇਆ। ਜਿਨ੍ਹਾਂ ਨੇ ਦਰਸ਼ਨ ਕੀਤਾ ਉਹਨਾਂ ਨੂੰ ਪਤਾ, ਸੰਤ ਪੂਰਨ ਸਿੰਘ ਹੋਰਾਂ ਕੋਲ ਜਦੋਂ ਕੋਈ ਜਾਂਦਾ ਸੀ ਉਹ ਗਲਲਾ ਲਾ ਲੈਂਦੇ ਸਨ, ਬਾਹਾਂ ਖੁੱਲੀਆਂ ਹੁੰਦੀਆਂ ਸਨ, ਵਾਹ 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 ਵਾਹ, ਪ੍ਰੇਮ ਨਾਲ ਭਰੇ ਹੋਏ ਸਨ ਤੇ ਪ੍ਰੇਮ ਨਾਲ ਹੀ ਭਰ ਦਿੰਦੇ ਸਨ ਝੋਲੀਆਂ ਜਿਹੜਾ ਆਉਂਦਾ ਸੀ। ਬਹੁਤਿਆਂ ਨੇ ਤੇ ਦਰਸ਼ਨ ਵੇਲਾ ਕੀਤਾ ਹੀ ਹੈ ਤਕਰੀਬਨ ਸਾਰਿਆਂ ਨੇ, ਮੋਹਨ ਸਿੰਘ ਹੋਰਾਂ ਦਾ, ਉਹਨਾਂ ਦਾ ਵੀ ਇਹ ਵਿਹਾਰ ਰਿਹਾ ਕਿ ਜਿਹੜਾ ਉਹਨਾਂ ਦੇ ਘਰ ਵਿੱਚ ਆਇਆ ਉਹ ਪ੍ਰੇਮ ਤੋਂ ਖਾਲੀ ਨਹੀਂ ਗਿਆ। ਮੋਹਨ ਸਿੰਘ ਹੋਰਾਂ ਦੀਆਂ, ਉਸਤਾਦ ਮੋਹਨ ਸਿੰਘ ਦੀਆਂ ਗਾਲਾਂ ਚੋਂ ਵੀ ਉਹਨਾਂ ਦੇ ਬੱਚਿਆਂ ਨੂੰ ਸਵਾਦ ਮਿਲਦਾ ਸੀ, ਉਹਨਾਂ ਦੇ ਸ਼ਾਗਿਰਦਾਂ ਨੂੰ ਉਹਨਾਂ ਦੀਆਂ ਗਾਲਾਂ ਵਿੱਚੋਂ ਵੀ ਸਵਾਦ ਆਉਂਦਾ ਸੀ। ਕਿਉਂ ਆਉਂਦਾ ਸੀ? ਕਿਉਂਕਿ ਉਹ ਗਾਲਾਂ ਕੇਵਲ ਮੂੰਹ ਤੋਂ ਆਉਂਦੀਆਂ ਸਨ, ਅੰਦਰ ਤੇ ਪ੍ਰੇਮ ਨਾਲ ਭਰਿਆ ਹੋਇਆ ਸੀ। ਇਸ ਵਾਸਤੇ ਸਤਸੰਗੀ ਜਨੋ, ਉਹਨਾਂ ਨੇ ਹੱਥ ਵਿੱਚ ਜਿਹੜਾ ਕਾਸਾ ਫੜਿਆ ਹੋਇਆ ਉਹ ਜੋਗੀ ਐਸੇ ਨੇ ਕਿ ਉਹ ਪ੍ਰੇਮ ਪੱਤਰ ਭਾਉ ਭੁਗਤ ਬਿਲਾਸੀ, ਤੇ ਉਹ ਸੰਸਾਰ ਦੇ ਜਿਹੜੇ ਭੋਗ ਭੋਗਦੇ ਨੇ ਉਹ ਭੋਗਦੇ ਨੇ ਪਰਮੇਸ਼ਰ ਦੇ ਡਰ ਰੂਪੀ, ਆਪਣੇ ਸਤਿਗੁਰੂ ਦੇ ਡਰ ਰੂਪੀ, ਸਤਿਗੁਰੂ ਕੋਲੋਂ ਡਰ ਰੱਖਦੇ ਨੇ, ਸੰਸਾਰ ਦੇ ਨਾਲ ਪਿਆਰ ਕਰਦੇ ਨੇ, ਪਰ ਪਿਆਰ ਰੱਖਦਿਆਂ ਹੋਇਆਂ ਵੀ ਉਹ ਮਾਇਆ ਵਿੱਚ ਉਦਾਸ ਰਹਿਣ ਵਾਲੇ ਐਸੇ ਜੋਗੀ ਮਹਾਂਪੁਰਸ਼, ਉਹਨਾਂ ਦੇ ਬਾਰੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਸੋ ਐਸੇ ਮਾਇਆ ਵਿੱਚ ਉਦਾਸ ਰਹਿਣ ਵਾਲੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਨਮਸਕਾਰ ਹੈ। ਕੋਟਾਨ ਕੋਟ ਵਾਲੀ ਵਾਰੀ ਉਹਨਾਂ ਨੂੰ ਬਣਾਉਣ ਵਾਲੇ ਸਤਿਗੁਰੂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਮਸਕਾਰ ਹੈ। ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਬਖਸ਼ਿਸ਼ ਕਰਿਓ। ਦੇਹ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।